श्री वाहिगुरु साहिब जी। एक ओंकार सतनाम कर्ता पुरुष निर्भव निर्वैर अकाल मूर्त अजूनी सैभं गुर प्रसाद जप आद सच जुगाद सच है पी सच नानक होसी पी सच। एक अदुती गुरु नानक देवा ओंकार गुर अंग दे अठेवा सतनाम गुर अमर प्यारे करता राम दास गुर बारे पुरख श्री अर्जन सुखदानी निरभौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सै भंगुर दशमेश सहाय गुर प्रसाद ग्रंथ गुर ज्ञाना वाहिगुरु बंदन भगवाना। गुरु ग्रंथ कल युग भयो श्री गुरु रूप महान दस पातशाहियां रूप एहो गुरु ग्रंथ जी जान पूर्ण देखो आत्मा द्वैत सर्व निवार ऐ शांत मन संत जेहे तिह पद नमो हमार मेष मारे अथाह अगंते अतोले ज्यों बुलाव हो त्यों नानक दास बोले। वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जी आप सरबत संगतां जो भी माई भाई दोपहर के दीवान विच गुरु नानक दे ग्यारहवें स्वरूप पातशाह की पावन हजूरी विच बैठे हो सतगुरु महाराज साहब जी के बख्शिश के पात्र शहीद परिवारों विचों ढाडी सिंह साहबान ज्ञानी बलकार सिंह जी बाणी और बाणी दे नाल सतगुरु महाराज साहब जी ने इन्हों बख्शिया होया बाणा भी बख्शे बाणी भी बख्शी इतिहास बख्शे और फिर अपने पिता की कुर्बानी वो भी बख्शी है। भाई निर्मल सिंह जी जिन्होंने बेदर्द होके जालमा ने जीव वढ़ के शहीद किया जीव ही क्यों बड़ी क्योंकि सच बोलती सी जे को बोले सच कूड़ा जल जावे ते उन्हां दे वरखरदार ढाडी सिंह साहबान भाई बलकार सिंह जी मैं तो इन्हां दी धीरजता तो इन्हां दे ठरमे तो अखी वेख के कि एडे बड़े महाभारत के युद्ध विच भी इन्होंने अपनी धीरजता नहीं खोई। उस वेले तो कई बारी बंदा क्योंकि खास करके इस देश दे कानून कि उन्हां बीबियां ने जदों जिवें भाई साहब दसदे सी ते पर भाई साहबैन उन्हां दा सत्कार भी बच्चियां दा उसे तरह कोई गलत एक लफाज नहीं बोलिया ਤੇ ਨਾ ਬੋਲਣਾ ਚਾਹੀਦਾ ਸਾਡੀਆਂ ਧੀਆਂ ਨੂੰ। ਕਈ ਵਾਰੀ ਕੁੜੀਆਂ ਤੰਗ ਹੋਈਆਂ ਵਿਆਹ ਮਾਂ ਬਾਪਾਂ ਨੂੰ ਵੀ ਗਾਲਾਂ ਕੱਢ ਲੈਂਦੀਆਂ ਨੇ, ਕਿੱਥੇ ਪਾਏ ਦੇ ਦਿੱਤਾ ਸਾਨੂੰ, ਫਿਰ ਵੀ ਤਾਂ ਕੁੜੀਆਂ ਆਪਣੀਆਂ ਰਹਿੰਦੀਆਂ ਨੇ। ਜਦੋਂ ਇੱਕ ਬੇਟੀ ਨੇ ਮੈਨੂੰ ਇਹ ਕਹਿ ਦਿੱਤਾ ਵੀ ਮੇਰੇ ਪਿਤਾ ਦੇ ਸਮਾਨ ਆ, ਫਿਰ ਮੈਨੂੰ ਤਾਂ ਪੁੱਤ ਪੁੱਤ ਕਹਿ ਕੇ ਗੱਲ ਕਰਨੀ ਪਈ ਉਹਦੇ ਨਾਲ। ਔਰ ਉਸ ਤਰ੍ਹਾਂ ਦੀ ਹੇ ਗੁਰੂ ਨਾਨਕ ਕਿਰਪਾ ਕਰੀ, ਸਾਡੇ ਕੋਲੋਂ ਕਿਸੇ ਦਾ ਨਿਰਾਦਰ ਨਾ ਕਰ ਆਈ। ਜੇ ਕੋਈ ਸਾਡਾ ਕਰਦਾ ਤਾਂ ਅਸੀਂ ਤੇਰੀ ਨਿਰਾਦਰ ਦੇ ਉਹ ਸ਼ਬਦ ਪੜ੍ਹ ਕੇ ਆਪਣੇ ਹਿਰਦੇ ਨੂੰ ਠੰਡਿਆ ਕਰ ਲਾਂਗੇ। ਜਦੋਂ ਤੈਨੂੰ ਕਿਹਾ ਗਿਆ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਇਹ ਤੂੰ ਇਸੇ ਕਰਕੇ ਕਹਾਇਆ ਵੀ ਕੱਲ ਨੂੰ ਸਿੱਖੋ ਜੇ ਤੁਹਾਨੂੰ ਕੁਝ ਪਾਉਣਾ ਪੈ ਜਾਵੇ, ਘਬਰਾਉਣਾ ਨਹੀਂ, ਤੁਸੀਂ ਮੈਨੂੰ ਯਾਦ ਕਰ ਲਿਓ। ਕੋਈ ਆਖੇ ਆਦਮੀ ਨਾਨਕੀ ਵਿਚਾਰਾ, ਇਸ ਕਰਕੇ ਭਾਈ ਗੁਰੂ ਕਿਰਪਾ ਕਰੇ, ਮਹਾਰਾਜ ਸਮਾਤੀ ਬਖਸ਼ੇ। ਕਥਾ ਦੇ ਵਿੱਚ ਸਾਨੂੰ ਕੋਈ ਹੋਰ ਗੱਲ ਕਰਨੀ ਯੋਗ ਨਹੀਂ। ਪ੍ਰਕਰਨ ਤੋਂ ਬਾਹਰ ਜਾਣਾ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ। ਦੂਸਰੀ ਬਾਤ, ਜਿੱਥੇ ਢਾਡੀ ਸਿੰਘ ਸਾਹਿਬਾਨ ਦੀ ਧੀਰਜਤਾ ਬੀਬੀ ਉਹ ਤੁਹਾਡੇ ਵਿੱਚ, ਔਰ ਭਾਜੀ ਉਹ ਤੁਹਾਡੇ ਵਿੱਚ ਜਿਹੜਾ ਮੈਂ ਧੀਰਜਤਾ ਠਰਮਾ ਦੇਖਿਆ ਵੀ ਗੁਰੂ ਨਾਨਕ ਵਸਦਾ ਤੁਹਾਡੇ ਵਿੱਚ, ਕਥਾ ਦੇ ਵਿੱਚ ਉਹੀ ਇਕਾਗਰਤਾ ਉਹੀ ਆਨੰਦ, ਤੇ ਕੋਈ ਰਾਈ ਜਿੰਨਾ ਕੋਈ ਅੰਤਰਾ ਨਹੀਂ ਆਇਆ, ਜਾਣੀ ਕੁਛ ਹੋਇਆ ਹੀ ਨਹੀਂ ਹੁੰਦਾ ਤੁਹਾਨੂੰ ਕਥਾ ਸੁਣਦੇ, ਕੋਈ ਬੇਚੈਨੀ ਨਹੀਂ, ਇਹ ਤੁਹਾਡੇ 'ਚ ਕਿਰਪਾ। ਹਾਂ, ਇੰਨਾ ਕੁ ਦੁੱਖ ਜ਼ਰੂਰ ਹੈ ਜੋ ਸੁਣਨਾ ਚਾਹੁੰਦਾ ਜਿਹਦੇ ਕੋਲੋਂ ਸੁਣਨਾ ਚਾਹੁੰਦਾ ਇਹ ਉਹਦਾ ਆਪਣਾ ਹੱਕ ਹੈ, ਇਹ ਖੋਣਾ ਨਹੀਂ ਚਾਹੀਦਾ ਕਿਸੇ ਨੂੰ। ਕਈ ਲੋਕ ਗੰਦੇ ਗਾਣੇ ਸੁਣਨੇ ਚਾਹੁੰਦੇ ਨੇ, ਇਹ ਉਹਨਾਂ ਦਾ ਹੱਕ ਹੈ ਭਾਈ, ਭਾਵੇਂ ਮੰਦੇ ਹੀ ਹੈ ਉਹ, ਗੰਦੇ ਗਾਣੇ ਸੁਣਦੇ ਨੇ, ਉਹਨਾਂ ਦਾ ਹੱਕ ਹੈ, ਅਸੀਂ ਖੋ ਨਹੀਂ ਸਕਦੇ। ਜੇ ਕੋਈ ਬਾਣੀ ਸੁਣਨਾ ਚਾਹੁੰਦਾ, ਕਥਾ ਸੁਣਨਾ ਚਾਹੁੰਦਾ, ਨਹੀਂ ਭਾਈ ਇਹ ਹੱਕ ਹੀ ਹੈ। ਸੰਗਤ ਕੀ ਚਾਹੁੰਦੀ ਹੈ ਤੇ ਸੰਗਤ ਦੇ ਅਨੁਸਾਰ ਹੀ ਰਹਿਣਾ ਚਾਹੀਦਾ। ਮੈਂ ਇੱਕ ਬੇਨਤੀ ਕਰਕੇ ਉਦੋਂ ਮੈਂ ਆਪਣੇ ਪ੍ਰਕਰਨ ਦੀ ਗੱਲ ਕਰਾਂ। ਸ਼ਹੀਦਾਂ ਦੇ ਪ੍ਰਥਾਏ ਅਗਲੇ ਦੋ ਦਿਨ, ਕੱਲ੍ਹ ਤੇ ਪਰਸੋਂ ਮੈਂ ਉੱਥੇ ਵੀ ਬੇਨਤੀ ਕਰਕੇ ਆਇਆ, ਉੱਥੇ ਪ੍ਰਕਰਨ ਜਿਹੜਾ ਚੱਲਦਾ ਸੀ ਸਮਾਪਤ ਕਰਿਆ, ਨਾਲ ਕਹਿ ਦਿੱਤਾ ਵੀ ਹੁਣ ਅਗਲੇ ਦਿਨ ਸ਼ਹੀਦਾਂ ਦੇ ਪ੍ਰਥਾਏ। ਵੀ ਇੱਕ ਗੱਲ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ, ਤੁਸੀਂ ਵੀ ਆਪਣੇ ਬੱਚਿਆਂ ਨੂੰ ਸਮਝਾਓ। ਪਰ ਮੈਨੂੰ ਕਿਤੇ ਇਹ ਨੌਜਵਾਨ ਮਿਲ ਗਏ, ਮੈਂ ਆਪਣੇ ਬੱਚਿਆਂ ਵਾਂਗੂ, ਮੈਨੂੰ ਪਤਾ ਨਹੀਂ ਵੀ ਮੇਰੇ ਕੋਲ ਕਦੇ ਆਉਣਗੇ ਜਾਂ ਨਹੀਂ। ਮੈਂ ਸਮਝਾਉਣਾ ਤਾਂ ਚਾਹੁੰਦਾ ਸੀ, ਪਰ ਕੱਲ੍ਹ ਦਾ ਮਾਹੌਲ ਜਿਹੜਾ ਸੀ ਸਮਝਣ ਸਮਝਾਉਣ ਦੀ ਸੀਮਾ ਤੋਂ ਗਾਂਹ ਲੰਘਿਆ ਸੀ। ਮੈਂ ਇੱਕ ਬੇਨਤੀ ਕਰਦਾ ਵੀ ਕੋਈ ਅਖੰਡ ਪਾਠ ਦੀ ਰੌਲ 'ਤੇ ਬੈਠਾ ਸਿੰਘ ਮਹਾਰਾਜ ਦੀ ਹਜ਼ੂਰੀ 'ਚ, ਇੱਕ ਬੰਦਾ ਆ ਕੇ ਉਹਨੂੰ ਕਹੇ ਵੀ ਗੱਲ ਸੁਣ, ਤੂੰ ਪਾਠ ਤਾਂ ਕਰਦੇ ਬੰਦ, ਪਹਿਲਾਂ ਮੇਰੀ ਗੱਲ ਸੁਣ, ਮੇਰੇ ਨਾਲ ਗੱਲ ਕਰ ਪਹਿਲਾਂ, ਤੇ ਮੇਰਾ ਖਿਆਲ ਹੈ ਵੀ ਉਹਦਾ ਤਰੀਕਾ ਬਿਲਕੁਲ ਹੀ ਗਲਤ ਹੈ। ਉਹ ਕਹੇਗਾ ਵੀ ਪਾਠ ਦੀ ਰੌਲ ਮੈਨੂੰ ਲਾ ਲੈਣ ਦੇ, ਮੈਂ ਕਿਤੇ ਭੱਜ ਨਹੀਂ ਚੱਲਿਆ, ਉਦੋਂ ਮੈਂ ਜੋ ਮਰਜ਼ੀ। ਉਹ ਕਹੇ ਨਹੀਂ, ਹੁਣੇ ਪਾਠ ਭਾਵੇਂ ਛੱਡ ਦੇ ਪਰ ਮੇਰੀ ਗੱਲ ਸੁਣ ਲੈ, ਨਹੀਂ ਤਾਂ ਮੈਂ ਮਹਾਰਾਜ ਤੇਰੇ ਮਾਲਾ ਪਾ ਦੂੰ, ਕੀ ਕਿਵੇਂ ਲੱਗੂਗੀ ਗੱਲ, ਇਹ ਵਾਜਬ ਨਹੀਂ ਹੈ। ਇਸੇ ਤਰ੍ਹਾਂ ਕਥਾ ਦਾ ਇੱਕ ਆਪਣਾ ਸਮਾਂ, ਕਥਾ ਵਾਜੂ ਕਹਿੰਦੀ ਭਾਈ ਸਾਹਿਬ ਹੁਣ ਗਿਆਨੀ ਬਲਵੰਤ ਸਿੰਘ ਜੀ ਬੈਠੇ ਨੇ ਸਤਿਕਾਰਯੋਗ, ਤੇ ਇਹਨਾਂ ਨੂੰ ATN ਚੈਨਲ ਤੇ ਵੀ ਸੁਣੋਗੇ, ਉੱਥੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੋਈ ਹੈ, ਉੱਥੇ ਵੀ ਕਥਾ ਕਰਨੀ ਹੈ ਉਹਨਾਂ ਨੇ, ਘਰ ਘਰ ਸੁਣੋਗੇ, ਚੰਗੇ ਪ੍ਰਚਾਰ ਕਰਨ। ਇਹ ਕਥਾ ਕਰਦੇ ਨੂੰ ਕਹਿੰਦੀ ਭਾਈ ਸਾਹਿਬ ਕਥਾ ਕਰਦੇ ਬੰਦ, ਪਹਿਲਾਂ ਮੇਰੀ ਗੱਲ ਸੁਣ ਲੈ। ਮੇਰਾ ਖਿਆਲ ਆ ਵੀ ਇਹਨਾਂ ਦੇ ਘਰ ਵਾਲੀ ਆ ਕੇ ਕਹੇ, ਜਾਂ ਇਹਨਾਂ ਦੀ ਮਾਂ ਆ ਕੇ ਕਹੇ, ਭੈਣ ਕਹੇ, ਤੇ ਇਹਨਾਂ ਦਾ ਪੁੱਤਰ ਕਹੇ, ਇਹਨਾਂ ਦਾ ਜਵਾਬ ਕੀ ਹੋਊਗਾ, ਕਿ ਵੀ ਮੈਂ ਕਥਾ ਕਰਦਾ ਤੁਹਾਡੀ ਕੋਈ ਗੱਲ ਨਹੀਂ ਸੁਣ ਸਕਦਾ, ਰਿਸ਼ਤੇਦਾਰੀ ਆਪਣੇ ਥਾਂ ਤੇ ਹੈ, ਪਹਿਲਾਂ ਮੈਨੂੰ ਕਥਾ ਕਰ ਲਓ ਤੇ ਬਾਅਦ ਵਿੱਚ ਕਰ ਲਓ ਜਿਹੜੀ ਗੱਲ ਕਰ। ਪਰ ਇਹ ਬੇਨਤੀਆਂ ਮੰਨੀਆਂ ਨੇ ਗਈਆਂ, ਦੁੱਖ ਇਸ ਗੱਲ ਦਾ। ਮੈਂ ਕਿਤੇ ਭੱਜ ਨਹੀਂ ਚੱਲਿਆ, ਤੁਹਾਡੇ ਕੋਲ ਹੈ ਸਾਰੀ ਸੰਗਤ ਦੇ ਸਾਹਮਣੇ, ਵੀ ਇੱਥੇ ਗੱਡੀ 'ਚ ਬੈਠ ਕੇ ਗੱਲ ਕਰ ਲਾਂਗੇ। ਚਲੋ ਇਹਦੇ ਬਾਰੇ ਆਪਾਂ ਕੁਛ ਕਹਿ ਨਹੀਂ ਸਕਦਾ ਦਾਸਤਾਂ, ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਮੇਰੇ ਕੋਲੋਂ ਇੱਕ ਵੀ ਸ਼ਬਦ ਕਿਸੇ ਦੀ ਨਰਾਦਰੀ ਦਾ, ਪ੍ਰਬੰਧਕਾਂ ਦੇ ਕੋਲੋਂ, ਤੁਹਾਡੇ ਕੋਲੋਂ, ਸੰਗਤ ਕੋਲੋਂ, ਜਿਸ ਪ੍ਰਕਾਰ ਦਾ ਤੁਹਾਡੇ ਸਾਹਮਣੇ ਹੈ ਕਿ ਮੈਨੂੰ ਇਹ ਢਾਡੀ ਵੀਰ 'ਤੇ ਵੀ ਇੱਕ ਸ਼ਬਦ, ਇਹਨਾਂ ਨੇ ਵੀ ਕੋਈ ਐਸਾ ਅਪਸ਼ਬਦ ਨਹੀਂ ਬੋਲਿਆ, ਅਤੇ ਦਾਸ ਦੀ ਰਸਨਾ ਤੋਂ ਵੀ ਕੋਈ ਸ਼ਬਦ ਜਿਹੜਾ ਕਿਸੇ ਦੇ ਵੀ ਦਿਲ ਨੂੰ ਦਿਖਾਵੇ, ਜੋ ਕੁਛ ਉਹਨਾਂ ਨੇ ਕੀਤਾ ਉਹਨਾਂ ਦਾ ਦਿਲ ਦਿਖਾਉਣ ਵਾਸਤੇ ਵੀ ਕੋਈ ਸ਼ਬਦ ਕਟੂਆ ਨਹੀਂ ਬੋਲਿਆ ਗਿਆ। ਬੋਲਣਾ ਹੀ ਨਹੀਂ ਚਾਹੀਦਾ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ, ਕਿਉਂ ਬੋਲੀਏ, ਕੋਈ ਬਾਤ ਨਹੀਂ। ਬਸ ਇਹ ਸਮਝ ਲਓ ਕਿ ਜੇ ਬਾਂਹ ਟੁੱਟ ਜਾਏ ਦੂਸਰੇ ਦੇ ਗਲ ਚ ਨਹੀਂ ਪਿਆ ਕਰਦੀ, ਆਪਣੀ ਗਲ ਚ ਪੈਂਦੀ ਹੈ। ਸਾਡੀ ਨਾ ਸਾਡੀ ਬੱਚੇ ਨਾ ਸਾਡੀਆਂ ਬੱਚੀਆਂ ਨੂੰ ਭੁਲੇਖਾ ਹੁੰਦਾ ਹੋ ਜਾਂਦਾ, ਕੋਈ ਬਾਤ ਨਹੀਂ। ਜੋ 84 ਦੇ ਸ਼ਹੀਦਾਂ ਬਾਰੇ ਕਿਹਾ ਗਿਆ ਵੀ ਉਹਦੇ ਬਾਰੇ ਉਹ ਮੈਂ ਬੇਨਤੀ ਕਰਾਂਗੀ ਕੱਲ ਔਰ ਪਰਸੋਂ, ਪਰ ਇੱਕ ਗੱਲ ਬਹੁਤ ਜ਼ਰੂਰੀ ਹੈ, ਉੱਥੇ ਵੀ ਕਹਿ ਕੇ ਆਇਆ ਵੀ 84 ਦੇ ਜ਼ਖਮ ਅਜੇ ਅੰਲੇ ਭਰ ਨਹੀਂ ਸਕਦੇ ਆਪਣੀ ਜ਼ਿੰਦਗੀ ਚ, ਤੇ ਉਹਨਾਂ ਦਾ ਖੂਨ ਡੁਲਿਆ, ਨਿੱਕੇ ਨਿੱਕੇ ਬੱਚਿਆਂ ਦਾ ਡੁਲਿਆ, ਤੇ ਉਸੇ ਸ਼ਹੀਦੀ ਦਿਹਾੜਿਆਂ ਨੂੰ ਮਨਾਉਂਦੇ ਜੰਮੂ ਦੇ ਵਿੱਚ ਦੋ ਸਾਡੇ ਬੱਚਿਆਂ ਦਾ ਹੋਰ ਖੂਨ ਡੁੱਲ ਗਿਆ, ਕੀ ਕੀਤਾ ਜਾਵੇ? ਕਿਉਂਕਿ ਬਰਸ਼ਾਗਦੀ ਕਰਨ ਵਾਲੇ ਕਹਿੰਦੇ ਨੇ ਵੀ ਅਸੀਂ ਅੱਤਵਾਦੀ ਦਿਨ ਮਨਾਉਂਦੇ, ਤੁਸੀਂ ਸ਼ਹੀਦਾਂ ਦਾ ਮਨਾਉਂਦੇ ਆ, ਇਹ ਲੋਕ ਕੀ ਚਾਹੁੰਦੇ ਨੇ ਵੀ ਸ਼ਾਂਤੀ ਰਹਿਣ ਨਹੀਂ ਦੇਣੀ, ਹੋਰ ਇਹਦੇ ਚ ਕੋਈ ਮਤਲਬ ਨਹੀਂ। ਪੋਸਟਰ ਪਾੜ ਦੇਣੇ ਕਿ ਸੰਤਾਂ ਦੇ, ਸੰਤ ਜਰਨੈਲਸ ਦੇ ਪੋਸਟ ਪਾੜਨ ਦੇ ਨਾਲ ਸੰਤਾਂ ਨੂੰ ਕੋਈ ਤਕਲੀਫ ਪਹੁੰਚ ਜਾਊਗੀ? ਉਹ ਸੱਚਖੰਡ ਵਾਸੀ ਨੇ, ਬ੍ਰਹਮ ਗਿਆਨੀ ਨੂੰ ਕੋਈ ਫਰਕ ਨਹੀਂ ਪੈਂਦਾ। ਭਾਵਨਾ ਹੁੰਦੀ ਹੈ, ਜਿਹਨਾਂ ਦੀ ਭਾਵਨਾ ਜੁੜੀ ਹੈ, ਜੇ ਕਿਸੇ ਦੀ ਪੱਥਰ ਤੇ ਭਾਵਨਾ ਜੁੜੀ, ਜੇ ਪੱਥਰ ਵੀ ਤੋੜਿਆ ਤਾਂ ਹਾ ਕਰਲਾਕ ਮਚਿਆ। ਗੁਰੂ ਪਿਆਰਿਓ, ਹਿੰਦੂ ਮਤ ਦੇ ਅੰਦਰ ਪੱਥਰ ਦੀ ਪੂਜਾ ਹੈ, ਸਿੱਖਿਆ ਤਾਂ ਦਿੱਤੀ ਗਈ ਹੈ, ਪਰ ਸਿੱਖ ਨੇ ਕਦੇ ਪੱਥਰ ਤੋੜਿਆ ਨਹੀਂ, ਦਿਲ ਨਹੀਂ ਤੋੜਿਆ, ਤੇਰੀ ਭਾਵਨਾ ਜੁੜੀ ਹੋਈ ਹੈ ਉਹਦੇ ਨਾਲ, ਪਰ ਹੈ ਤੇਰਾ ਤਰੀਕਾ ਗਲਤ। ਗਿਆਨ ਤਾਂ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ, ਦਿੱਤਾ ਜੋ ਪਾਥਰ ਕੀ ਪਾਈ ਪਾਏ ਤਿਸ ਕੀ ਕਾਲ ਹੋ ਜਾਏ, ਇਹ ਤਾਂ ਕਿਹਾ, ਲੇਕਿਨ ਇਹ ਨਹੀਂ ਹੈ ਵੀ ਲੈ ਕੇ ਹਥੌੜਾ ਤੇ ਪੱਥਰ ਬਣ ਦਿੱਤਾ ਹੋਵੇ। ਸਮਝਾਉਣ ਦਾ ਤਰੀਕਾ ਠੀਕ ਹੈ। ਔਰੰਗਜ਼ੇਬ ਇਹ ਕੁਛ ਕਰਦਾ ਸੀ, ਫਿਰ ਵਿਰੋਧ ਹੋਇਆ ਸੀ ਕਿ ਸਾਡਾ ਇਹ ਹੱਕ ਨਹੀਂ ਵੀ ਅਸੀਂ ਆਪਣੇ ਡੁੱਲੇ ਹੋਏ ਭੈਣ ਭਰਾਵਾਂ ਦੇ ਖੂਨ ਦੀ ਯਾਦ ਮਨਾ ਸਕੀਏ, ਇਹ ਵੀ ਹੱਕ ਸਾਡੇ ਕੋਲੋਂ ਹੋਇਆ ਜਾਵੇ? ਅਸੀਂ ਸ਼ਹੀਦਾਂ ਦੀ ਗੱਲ ਹੀ ਨਹੀਂ ਕਰ ਸਕਦੇ? ਗੱਲਾਂ ਕਰਨੀਆਂ ਸੌਖੀਆਂ, ਬਹੁਤ ਔਖੀਆਂ ਗੱਲਾਂ ਗੁਰੂ ਪਿਆਰਿਓ। ਅਜੇ ਬਹੁਤੀ ਦੇਰ ਨਹੀਂ ਹੋਈ ਪਨਿਆਰਾਂ ਵਾਲੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬੇਅਦਬੀ ਕਰਨੀ ਸ਼ੁਰੂ ਕੀਤੀ ਸੀ, ਯਾਦ ਹੋਵੇਗਾ ਤੁਹਾਨੂੰ। ਉਹਨਾਂ ਨੇ ਆਪਣੇ ਚੇਲਿਆਂ ਨੂੰ ਗੁਪਤੀ ਤੌਰ ਤੇ ਮੀਟਿੰਗ ਕਰਕੇ, ਜੋ ਮੈਨੂੰ ਪਤਾ ਲੱਗਿਆ, 1,000 ਰੁਪਇਆ ਇਨਾਮ ਰੱਖਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਬੇਅਦਬੀ ਕਰਕੇ ਆਵੇ। ਗਰੀਬ ਲੋਕ ਇਸੇ ਪਾਸੇ ਤੁਰ ਪਏ, 1,000 ਰੁਪਇਆ ਮਿਲੂਗਾ। ਕਈਆਂ ਥਾਂ ਤੇ ਮਹਾਰਾਜ ਅੰਗ ਪਾੜ ਦਿੱਤੇ, ਕਈਆਂ ਥਾਂ ਤੇ ਬੇਅਦਬੀ ਹੋਈ। ਤੇ ਦਾਸ ਉਦੋਂ ਆਪਣੀ ਸੰਸਥਾ ਦੇ ਵਿੱਚ ਹੀ ਸੇਵਾ ਨਿਭਾ ਰਿਹਾ ਸੀ, ਤੇ ਮੇਰੇ ਆਪਣੇ ਲਿਖਣ ਦੇ ਰੁਝਾਨ ਕਰਕੇ ਮੈਂ ਖੁਸ਼ੀ ਨਾਲ ਸੰਤ ਸਮਾਜ ਦੀ ਸੰਸਥਾ ਨੂੰ ਬੇਨਤੀ ਕਰਕੇ, 3 ਸਾਲ ਮੇਰਾ ਖਲੋ ਹੋ ਗਏ, ਲਗਭਗ 2-2.5 ਸਾਲ ਹੋ ਗਏ, ਉਹਨੇ ਤਾਰੀਖ ਯਾਦ ਨਹੀਂ, ਤੇ ਮੈਂ ਛੁੱਟੀ ਲੈ ਲਈ। ਔਰ ਜੇ ਕੋਈ ਮੈਨੂੰ ਪੁੱਛੇ ਵੀ ਤਾਂ ਵੀ ਜੇ ਸੰਸਥਾ 17 ਸਾਲ ਕੰਮ ਕੀਤਾ, ਮੈਂ ਉਸ ਸੰਸਥਾ ਦਾ ਅੱਜ ਵੀ ਭਲਾ ਚਾਹੁੰਦਾ ਕਿ ਪੰਥ ਹਿੱਤਾਂ ਲਈ ਕਰੇ, ਜੋ ਕੁਛ ਕਰੇ। ਉਸ ਵੇਲੇ ਸਾਡੇ ਪ੍ਰਧਾਨ ਸੀ ਬੇਦੀ ਸਾਹਿਬ, ਮੈਂ ਜਨਰਲ ਸਕੱਤਰ ਸੀ। ਮੈਂ ਕਿਹਾ ਬਾਬਾ ਜੀ ਵੀ ਇਹ ਗੱਲ ਸਹਿਣ ਨਹੀਂ ਕਰ ਹੋ ਸਕਦੀ ਵੀ ਕੁਛ ਆਪਾਂ ਨੂੰ ਕਹਿੰਦੇ, ਆਪਾਂ ਕੀ ਕਰੀਏ, ਡਾਂਗਾ ਫੜ ਕੇ ਤਾਂ ਲੜਨ ਤੇ ਰਹੇ। ਮੈਂ ਕਿਹਾ ਜੀ ਕਾਨੂੰਨ ਦਾ ਡੰਡਾ ਉਹ ਵੀ ਨਹੀਂ ਫੜ ਸਕਦੇ ਆਪਾਂ? ਕਹਿੰਦੇ ਕੋਈ ਸਾਥ ਨਹੀਂ ਦਿੰਦਾ। ਮੈਂ ਕਹਿੰਦਾ ਰਿਹਾ, ਜਦੋਂ ਕਿਸੇ ਨੇ ਸਾਥ ਨਾ ਦਿੱਤਾ, ਮੈਂ ਲਖਣਪਾਲ ਵਕੀਲ ਕੀਤਾ ਹਾਈਕੋਰਟ ਵਿੱਚ, ਸਿੱਧਾ ਕੇਸ ਪੰਜਾਬ ਸਰਕਾਰ ਤੇ ਠੋਕਿਆ, ਅੱਜ ਵੀ ਫੈਲਾਂ ਕਢਾ ਕੇ ਦੇਖ ਲਓ ਤੁਸੀਂ। ਪੰਜਾਬ ਸਰਕਾਰ ਦੇ ਸੰਮਨ ਜਾਰੀ ਹੋਏ ਹਾਈਕੋਰਟ ਨੇ ਕੀਤੇ। ਮੇਰੀ ਤਰਕ ਇਹ ਸੀ ਵੀ ਪਨਿਆਰਾਂ ਵਾਲੇ ਦਾ ਡੇਰਾ ਪੰਜਾਬ ਸਰਕਾਰ ਦੇ ਪ੍ਰਬੰਧ ਹੇਠ ਇਹਨਾਂ ਦੀ ਸਰਕਾਰੀ ਜ਼ਮੀਨ ਦੇ ਵਿੱਚ ਡੇਰਾ ਹੈ। ਮੈਂ ਦੋਸ਼ੀ ਪਨਿਆਰਾਂ ਵਾਲੇ ਦੇ ਨਾਲ ਸਰਕਾਰ ਨੂੰ ਬਰਾਬਰ ਦਾ ਮੰਨਦਾ ਤੇ ਨਹੀਂ ਉਹਦਾ ਡੇਰਾ ਢਾਉਣ। ਉੱਥੋਂ ਵਕੀਲ ਮੇਰਾ ਤਕੜਾ ਸੀ, ਲਖਣਪਾਲ ਸਿੰਘਾਂ ਦੇ ਕੇਸ ਲੜਦਾ ਸੀ, ਭਾਈ ਵਾਹਿਗੁਰੂ ਕਿਰਪਾ ਕਰੇ, ਗੱਲਾਂ ਤਾਂ ਕਰਦੇ ਨੇ ਜਿਨ੍ਹਾਂ ਦੇ ਮੀਡੀਆ ਅੜਿਕਿਆ ਵੀ ਮੈਂ ਜੋ ਮਰਜ਼ੀ ਕਰਦਾ, ਤਲਵਾਰਾਂ ਨੇ ਇਹ ਜੋ ਸ਼ਬਦਾਂ ਦੇ ਬਾਣ ਮਾਰਦੇ ਆ, ਇਹਨਾਂ ਗੱਲਾਂ ਨਾਲ ਕੁਛ ਨੀ ਹੁੰਦਾ ਹੁੰਦਾ। ਕਿਤੇ ਪੜਚੋਲ ਤਾਂ ਕਰੋ, ਕਿਹੜਾ ਬੰਦਾ ਕੌਣ ਹੈ, ਕਿੱਥੇ ਖੜਾ। ਮੈਨੂੰ ਫੋਨ ਆਉਣੇ ਸ਼ੁਰੂ ਕੀਤੇ, ਹਰੀ ਸਿੰਘ ਤੈਨੂੰ ਮਰਵਾ ਦੇਣਾ ਸਰਕਾਰ ਨੇ। ਮੈਂ ਫਿਰ ਕੀ ਹੋ ਗਿਆ, ਹੋਰ ਇੰਨੇ ਮਰ ਗਏ 84 ਚ, ਮੈਂ ਮਰ ਜੂ, ਮੈਂ ਤਾਂ ਆਪਣੇ ਬੱਚੇ ਵਿਆਹ ਲੈਣ, ਬੱਚਿਆਂ ਦੇ ਬੱਚੇ ਹੋ ਗਏ, ਮੈਂ ਹੋਰ ਕੀ ਕਰਨਾ। ਉਹ ਮੈਂ ਕਿਹਾ ਹੱਦ ਹੋ ਗਈ, ਮਹਾਂਪੁਰਸ਼ੋ ਤੁਸੀਂ ਮੇਰਾ ਸਾਥ ਤਾਂ ਕੀ ਦੇਣਾ, ਹਾਈ ਕੋਰਟ ਦੇ ਖਰਚਾ ਦਾ ਕਿਸੇ ਨੇ ਕੀ ਦੇਣਾ। ਪਰ ਮੈਨੂੰ ਡਰਾਉਣਾ ਸ਼ੁਰੂ ਕਰ ਦਿੱਤਾ, ਕੇਸ ਲੜਿਆ। ਸਰਕਾਰ ਦੇ ਡੰਡੇ ਨੇ ਉਹਨਾਂ ਦੇ ਉਸ ਡੇਰੇ ਨੂੰ ਉਥੋਂ ਬਲਡੋਜ਼ਰ ਲੈ ਕੇ ਢਾਉਣਾ ਪਿਆ, ਕਾਨੂੰਨ ਦੇ ਡੰਡੇ ਨੇ ਉਹਨੂੰ ਪਨਿਆਰਾ ਵਾਲੇ ਨੂੰ ਉਜਾੜਨਾ ਪਿਆ। ਪਨਿਆਰਾ ਵਾਲੇ ਦੇ 10 ਬੰਦੇ ਮੈਨੂੰ ਮਾਰਨ ਵਾਸਤੇ ਮੇਰੇ ਅਸਥਾਨ ਤੇ ਪਹੁੰਚੇ, ਗੋਲੀਆਂ ਲੈ ਕੇ ਆਏ। ਇੱਕੋ ਤਕੜੀ ਦੇ ਪਾ ਕੇ ਤੋਲੀ ਜਾਣਾ, ਤਾਂ ਤੁਹਾਡੇ ਬੱਟੇ ਨੇ, ਤੁਹਾਡੀਆਂ ਤਕੜੀਆਂ ਜੋ ਮਰਜ਼ੀ ਤੋਲੀ ਜਾਓ। ਮੈਂ ਇਹ ਗੱਲਾਂ ਵਾਰ ਵਾਰ ਕਹਾਂ ਜਾਂ ਸੰਗਤ ਵਿੱਚ ਮੈਨੂੰ ਚੰਗਾ ਖੁਦ ਨਹੀਂ ਲੱਗਦਾ। ਸੰਨ 1971 ਤੇ 72 ਦੀ ਮੇਰੀ ਜਮ੍ਹਾਂਬੰਦੀ ਪੜ੍ਹ ਲਓ, ਰੈਵਨਿਊ ਰਿਕਾਰਡ ਦੇਖੋ ਮੇਰਾ, ਮੇਰੇ ਕੋਲ ਜ਼ਮੀਨ ਕਿੰਨੀ ਸੀ, ਤੇ ਅੱਜ ਮੇਰਾ ਰਿਕਾਰਡ ਦੇਖੋ ਕਿ ਮੇਰੇ ਕੋਲ ਜ਼ਮੀਨ ਕਿੰਨੀ ਹੈ। ਇਮਾਨਦਾਰੀ ਨਾਲ ਸਾਰੇ ਪ੍ਰਚਾਰਕਾਂ ਦੀ ਕਰਾਓ ਇਨਕੁਆਇਰੀ, ਜਿਹਨਾਂ ਦੇ ਮਗਰ ਲੱਗੇ ਫਿਰਦੇ ਹੋ ਤੁਸੀਂ। ਤੁਹਾਡੇ ਪੈਸੇ ਇਕੱਠੇ ਕਰਕੇ ਇਹਨਾਂ ਨੇ ਕੀ ਕੀਤਾ, ਤੇ ਹਰੀ ਸਿੰਘ ਨੇ ਕੀ ਕੀਤਾ, ਕਿਸੇ ਕੋਲੋਂ ਗਰਾਹੀ ਨਹੀਂ ਕੀਤੀ। 3 ਸਥਾਨਾਂ ਦੀ ਸੇਵਾ ਵੀ ਹੋਈ, ਵਿਦਿਆਲਾ ਜਤੀਮ ਬੱਚਿਆਂ ਨੂੰ ਵੀ ਪੜ੍ਹਾਇਆ, ਤੇ ਅੱਜ ਵੀ 1600 ਬੱਚਾ ਪੜ੍ਹਦਾ ਸਾਡੀ ਕਲਗੀਧਰ ਅਕੈਡਮੀ ਚ, 1600। ਦੱਸੋ ਤੁਹਾਡੇ ਕੋਲ ਕਿਸੇ ਦੇ ਕੋਲੋਂ ਰੁਪਈਆ ਕਦੇ ਮੰਗਿਆ ਹੋਵੇ, ਇੱਕ ਡਾਲਰ ਕਿਸ ਤੋਂ ਮੰਗਿਆ ਹੋਵੇ, ਡਾਲਰ ਦੇ ਦਿਓ। ਸਾਡਾ ਜੀ ਸਕੂਲ ਚੱਲਦਾ, ਸਾਡਾ ਜੀ ਵਿਦਿਆਲਾ ਚੱਲਦਾ, ਤੇ ਗੁਰੂ ਗ੍ਰੰਥ ਸਾਹਿਬ ਦਾ ਸਟੀਕ ਹੈ ਜੀ, ਉਹਦੇ 'ਤੇ 50 ਲੱਖ ਰੁਪਈਆ ਲੱਗਣਾ। ਉਹਦੇ 'ਤੇ ਲਿਖਦਾ ਹੈ, ਪੋਥੀ ਦਾ ਪੈਸਾ ਕੋਈ ਨਾ ਲਵੇ ਤੇ ਨਾ ਦਵੇ। ਗਿਆਨੀ ਸਿੰਘਾਂ ਨੂੰ ਇਹ ਭੇਟਾ ਕੀਤੀ ਜਾਏਗੀ। ਉਸ ਤਰ੍ਹਾਂ ਕੋਈ ਬਹਾਦਰੀ ਨਹੀਂ, ਮੈਨੂੰ ਸੱਚਾਈ ਤੇ ਆਪਣੀ ਤੇ ਨਿਸ਼ਚੈ ਹੈ ਕਿ ਮੇਰੇ ਗੁਰੂ ਨੇ ਮੈਨੂੰ ਪੂਜਾ ਦੀ ਅੰਸ ਤੋਂ ਬਚਾ ਕੇ ਰੱਖਿਆ। ਮੇਰੀ ਆਪਣੀ ਜ਼ਮੀਨ ਜਿਹੜੀ ਬਚ ਗਈ 50 ਚੋਂ, ਉਸ ਵੇਲੇ ਮੇਰੇ ਕੋਲ 50 ਏਕੜ ਜ਼ਮੀਨ ਸੀ 1971-72 ਵਿੱਚ, ਤੇ ਅੱਜ 25 ਤੋਂ ਕੁਛ ਮਰਲੇ ਘੱਟ ਹੀ ਹੈ। ਉਹ ਲੋਕ ਸਭ ਕੁਛ ਪੰਥ ਨੂੰ ਖਾ ਕੇ ਵੀ ਪੰਥ ਦੇ ਠੇਕੇਦਾਰ ਨੇ, ਤੇ ਜਿਨ੍ਹਾਂ ਨੇ ਆਪਣਾ ਘਰ ਬਾਰ ਲੁਟਾਇਆ, ਜਿਨ੍ਹਾਂ ਨੇ ਪੰਥ ਲਈ ਕੁਛ ਕੀਤਾ, ਜੇਲ੍ਹਾਂ ਕੱਟੀਆਂ ਫਿਰੋਜ਼ਪੁਰ ਦੀ ਜੇਲ੍ਹ, ਅੱਜ ਵੀ ਮੇਰੇ ਸੈਂਕੜੇ ਸਾਥੀ ਜਾਮਨ ਨੇ ਇਸ ਗੱਲ ਦੇ। ਪੰਥ ਨੇ ਜਿੱਥੇ ਆਵਾਜ਼ ਮਾਰੀ ਹੈ, ਇਹ ਠੀਕ ਹੈ, ਲੜਨਾ ਬੋਲਣਾ ਆਪਣਾ। ਜਿੱਥੇ ਸ਼੍ਰੋਮਣੀ ਅਕਾਲੀ ਦਲ ਗਲਤ ਹੋਏਗਾ ਉਹਨੂੰ ਗਲਤ ਕਹਾਂਗੇ, ਸ਼੍ਰੋਮਣੀ ਕਮੇਟੀ ਗਲਤ ਹੋਗੀ ਗਲਤ ਕਹਾਂਗੇ, ਪਰ ਜਿੱਥੇ ਸਮੁੱਚੇ ਪੰਥ ਦੀ ਗੱਲ ਹੈ ਉੱਥੇ ਸਾਥ ਵੀ ਦਿਆਂਗੇ। ਸਮੁੱਚੇ ਪੰਥ ਦੀ ਗੱਲ ਹੈ, ਸਿਧਾਂਤਾਂ ਦੀ ਗੱਲ ਹੈ, ਉੱਥੇ ਖੜਾਂਗੇ ਚੜ੍ਹਨ। ਪਰ ਰਾਜਨੀਤਿਕ ਲੋਕਾਂ ਦੇ ਪੰਜੇ ਹੇਠ ਨੇ, ਇਹ ਨਹੀਂ ਕਿ ਜਿਨ ਮਨ ਹੋਰ ਮੁੱਖ ਹੋਰ, ਜਿਹੜੇ ਕਿਸੇ ਦੇ ਚਲਾਏ ਹੋਏ ਮਸ਼ੀਨਾਂ ਵਾਂਗੂ ਚੱਲਦੇ ਨੇ, ਤੇ ਨਾ ਕੋਈ ਰਹਿਤ ਨਾ ਬਹਿਤ, ਤੇ ਨਾ ਕੋਈ ਗੁਰੂ ਦਾ ਭੈ, ਨਾ ਸਿਮਰਨ, ਨਾ ਸਹਿਜ ਭਾਵ, ਨਾ ਵਿਦਿਆ, ਤੇ ਸਿੱਖੀ ਦਾ ਸਭ ਤੋਂ ਵੱਡਾ ਠੇਕੇਦਾਰ ਬਣ ਕੇ ਬਹਿ ਜਾਏ। ਨਹੀਂ ਭਾਈ, ਮਨੁੱਖ ਸਰੀਰ ਮਿਲਿਆ, ਆਓ ਇਹਦੇ ਲਈ ਕੁਛ ਸਮਝ ਲਈਏ ਗੁਰਦੇਵ ਪਾਤਸ਼ਾਹ ਦੇ ਕੋਲੋਂ। ਬਾਰ ਬਾਰ ਨਹੀਂ ਮਿਲਣਾ। ਸੋਦਰ ਦੀ ਬਾਣੀ ਸ਼ਾਮ ਦੇ ਵਕਤ ਆਪ ਜੀ ਵੀ ਪੜ੍ਹਦੇ ਹੋ, ਸਾਰੇ ਗੁਰਸਿੱਖ ਪੜ੍ਹਦੇ ਨੇ। ਚਲੋ ਦਾਸ ਨੂੰ ਵੀ ਤੁਹਾਡੀ ਬਖਸ਼ਿਸ਼ ਦੁਆਰਾ, ਮੈਂ 6.5 ਸਾਲ ਦਾ ਸੀ ਲਗਭਗ, ਤਾਰੀਖ ਤਾਂ ਨਹੀਂ ਨੋਟ ਹੈ, ਅਨੁਮਾਨ ਹੈ ਵੀ ਉਸ ਮਾਹੌਲ ਦੇ ਵਿੱਚ ਮੈਨੂੰ ਦਾਤੇ ਨੇ ਅੰਮ੍ਰਿਤ ਦਿੱਤਾ। ਮੇਰੇ ਤਾਂ ਪਰਿਵਾਰ ਵਿੱਚ ਅੰਮ੍ਰਿਤ ਦਾ ਮਾਹੌਲ ਨਹੀਂ ਸੀ। ਪਿਤਾ ਜੀ ਸੰਸਾਰ ਤੋਂ ਚਲੇ ਗਏ ਸੀ, ਮਾਂ ਦਾ ਕੋਈ ਬਹੁਤਾ ਜ਼ੋਰ ਨਹੀਂ ਸੀ ਚੱਲਦਾ, ਤੇ ਭਰਾ ਕਹਿੰਦੇ ਸੀ ਅੰਮ੍ਰਿਤ ਛਕਣ ਨਹੀਂ ਦੇਣਾ। ਅੱਜ ਤਾਂ ਮੇਰੇ ਨਾਲੋਂ ਵੱਡੀ ਕੁਰਬਾਨ ਪਾਈ ਬੈਠਾ ਭਰਾ ਮੇਰਾ, ਮੇਰੇ ਨਾਲ ਵੱਡਾ ਦਮਾਲਾ ਸਜਾਈ ਬੈਠਾ, ਮੇਰੇ ਨਾਲ ਵੱਡਾ ਚੋਲਾ ਪਾਈ ਬੈਠਾ, ਘਰ ਦੇ ਵਿੱਚ ਹੀ ਬੈਠਾ, ਤੇ ਉਦੋਂ ਤਾਂ ਕਹਿੰਦਾ ਸੀ ਕੁੱਟ ਕੇ ਹਟਾਊਂਗਾ ਪਾਠ ਕਰਨ ਤੋਂ, ਮੇਰੇ ਤਾਂ ਘਰ 'ਚ ਹੀ ਐਮਰਜੈਂਸੀ ਲੱਗੀ ਰਹੀ ਮੇਰੇ 'ਤੇ। ਮਾਂ ਪੱਖ ਲੈਂਦੀ ਸੀ, ਅੰਮ੍ਰਿਤ ਛਕਿਆ ਤੇ ਮਾਮਾ ਜੀ ਨੇ ਪੱਖ ਲਿਆ ਕਿ ਨਹੀਂ ਮੇਰੇ ਭਾਣਜੇ ਨੂੰ ਤੰਗ ਕਰੋਗੇ, ਮੈਂ ਆਪਣੇ ਕੋਲ ਲੈ ਜਾਂਦਾ ਦਬਕਾ ਮਾਰਦਾ। ਬਹੁਤ ਔਖੀ ਬਚਪਨ ਦੇ ਵਿੱਚ ਮੇਰੀ ਹੋਈ ਦਾਤ ਮੈਨੂੰ ਪਤਾ ਮੈਂ ਕਿਵੇਂ ਸੰਭਾਲੀ। ਜੇ ਹੁਕਮ ਹੋ ਗਿਆ ਹੈ 3 ਵਜੇ ਕਲਾੜੀ ਜੋੜਨੀ ਹੈ ਤੈਂ ਜਾਣਾ ਕਾਮਿਆਂ ਦੇ ਨਾਲ, ਐਂ ਹੁਕਮ ਹੁੰਦਾ ਸੀ ਮੈਨੂੰ। ਤੇ ਮੈਨੂੰ 1 ਵਜੇ ਉੱਠ ਕੇ ਨਹਾ ਕੇ ਆਪਣਾ ਨਿਤਨੇਮ ਕਰਨਾ ਪੈਂਦਾ ਸੀ ਵੀ ਕਲਾੜੀ ਜੋੜਨ ਵੇਲੇ ਨਾ ਕਿਤੇ ਮੇਰਾ ਨਿਤਨੇਮ ਨਾ ਰਹਿ ਜਾਵੇ। ਮੈਨੂੰ ਜਾਣ ਜਾਣ ਕੇ ਤੰਗ ਕੀਤਾ ਜਾਂਦਾ ਸੀ ਵੀ ਜਦੋਂ 3 ਵਜੇ ਜਾਊਗਾ ਉੱਠੂਗਾ ਕਿਹੜੇ ਟਾਈਮ, ਕਿਹੜੇ ਟਾਈਮ ਨਿਤਨੇਮ ਬੱਚੇ। ਪਰ ਗੁਰੂ ਨੇ ਕਿਰਪਾ ਕੀਤੀ, ਬੰਦਾ ਕੌਣ ਨਵਾਉਣ ਵਾਲਾ ਹੈ। ਤੇ ਅੱਜ ਰੰਧਾਵੇ ਨਗਰ ਦੇ ਘਰ ਘਰ ਵਿੱਚ ਅੰਮ੍ਰਿਤਧਾਰੀ ਹੈ। ਘਰ ਘਰ ਵਿੱਚ ਕੋਈ ਘਰ ਮੈਨੂੰ ਨਹੀਂ ਲੱਗਦਾ ਇਹੋ ਜਿਹਾ ਹੋਊਗਾ ਜਿਹਦੇ 'ਚ ਅੰਮ੍ਰਿਤਧਾਰੀ ਵੀ ਹੈ। ਕਿੰਨੇ ਵਿਦਿਆਰਥੀ ਪੜ੍ਹੇ ਅੱਜ ਵੀ ਤਖਤਾਂ ਤੇ ਸਿੰਘ ਤਖਤਾਂ ਤੇ ਸੇਵਾ ਨਿਭਾ ਰਹੇ ਨੇ ਜਥੇ 'ਚ ਪੜ੍ਹ ਕੇ। ਤੇ ਲੋਕਾਂ ਵਰਗੀਆਂ ਗੱਲਾਂ ਨਹੀਂ, ਲੋਕਾਂ ਵਰਗੀਆਂ ਚਲਾਕੀਆਂ ਨਹੀਂ, ਲੋਕਾਂ ਵਰਗਾ ਕੁਛ ਲਿਖਾਉਣਾ ਨਹੀਂ ਆਉਂਦਾ। ਪਰ ਮੈਂ 5 ਤਖਤਾਂ ਦੇ ਜਥੇਦਾਰਾਂ ਦੇ ਅੱਗੇ ਸੀਸ ਚੁਕਾਉਣਾ ਕਿ ਜਿਨ੍ਹਾਂ ਨੇ ਦਾਸ ਨੂੰ ਆਪਣੀਆਂ ਲੈਟਰ ਪੈੜਾਂ 'ਤੇ ਲਿਖ ਕੇ ਦਿੱਤਾ ਜੋ ਉਹਨਾਂ ਨੂੰ ਲੱਗਿਆ। 5 ਤਖਤਾਂ ਨੇ ਪ੍ਰਮਾਣ ਕੀਤਾ। ਅਤੇ ਮੈਨੂੰ ਹੈਰਾਨੀ ਹੋਵੇ ਕੱਲ੍ਹ ਵੀਰ ਦੇ ਮੂੰਹ ਦੇ ਸੁਣ ਕੇ, ਕਹਿੰਦਾ ਕਥਾ ਤਾਂ ਤਾਂ ਸੁਣੀ ਜੇ ਕਥਾ ਆਉਂਦੀ ਹੋਵੇ। ਮੈਂ ਆਪਣੇ ਕੰਨਾਂ ਨਾਲ ਸੁਣਿਆ, ਮੂਹਰੇ ਬੈਠਾ ਬਸ। ਤਖਤਾਂ ਦੇ ਜਥੇਦਾਰਾਂ ਨੂੰ ਤਾਂ ਲੱਗਦਾ ਵੀ ਕਥਾ ਆਉਂਦੀ ਹੈ, ਤੇ ਇਹ ਵੀਰ ਨੂੰ ਨਹੀਂ ਪਤਾ ਲੱਗਿਆ ਕਥਾ ਆਉਂਦੀ ਹੈ। ਗੁਰੂ ਕਿਰਪਾ ਕਰੇ, ਮਨੁੱਖ ਸਰੀਰ ਇਹਨਾਂ ਗੱਲਾਂ ਵਾਸਤੇ ਨਹੀਂ ਕਿ ਈਰਖਾ 'ਚ ਸੜੋ ਤੇ ਦੂਜੇ ਨੂੰ ਸਾੜੋ, ਨਾ ਭਾਈ। ਪਿਆਰ ਵਧਾਓ ਜਿੰਨਾ ਵੱਧਦਾ ਹੈ, ਇਹ ਗੁਰੂ ਨਾਨਕ ਦਾ ਘਰ ਹੈ, ਇੱਥੇ ਨਫ਼ਰਤ ਨਹੀਂ ਵਧਾਈ ਜਾਂਦੀ। ਮੈਨੇਜਮੈਂਟ ਨਾਲ ਅਗਰ ਕੋਈ ਲੈਣ ਦੇਣ ਕੋਈ ਪ੍ਰਬੰਧਕਾਂ ਤੋਂ ਹੋ ਜਾਂਦੀਆਂ ਨੇ, ਕੋਈ ਗਲਤੀ ਹੋਵੇ ਤਾਂ ਇਹਨਾਂ ਨਾਲ ਬਹਿ ਕੇ ਗੱਲ ਕਰ ਲੈਂਦੇ। ਇਸ ਤਰ੍ਹਾਂ ਨਹੀਂ, ਇਹ ਤਰੀਕਾ ਨਹੀਂ ਹੈ। ਗੁਰੂ ਘਰ ਗੁਰੂ ਦਾ, ਗੁਰੂ ਦੀ ਕਿਰਪਾ ਦੇ ਨਾਲ ਚੱਲ ਰਿਹਾ ਹੈ। ਤੇ ਦੁੱਖ ਨਿਵਾਰਨ ਗੁਰਦੁਆਰੇ ਸਾਹਿਬ ਦਾ ਆਪਣਾ ਵਿਸ਼ੇਸ਼ ਸਥਾਨ ਹੈ ਇਸ ਇਲਾਕੇ ਦੇ ਵਿੱਚ, ਤੇ ਗੁਰੂ ਦੀ ਕਿਰਪਾ ਰਹਿਣੀ ਵੀ ਇਸੇ ਤਰ੍ਹਾਂ, ਇਹ ਨਿਸ਼ਚੈ ਹੈ। ਗੁਰੂ ਦਾ ਆਪਣਾ ਸਥਾਨ ਹੈ। ਆਓ ਮਨੁੱਖ ਸਰੀਰ ਹੈ, ਮਹਾਰਾਜ ਕਹਿੰਦੇ ਸੋਦਰ ਦੀ ਬਾਣੀ 'ਚ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ। ਇੱਕ ਤਾਂ ਦੇਹ ਤੇ ਹੁਰੀਆ ਲੈਦਾ ਲੈਦਾ ਨਹੀਂ ਪਾਠ ਕਰਨਾ, ਦੇਹੁਰੀਆ ਜਿਵੇਂ ਦਿਹੋਰਾ ਫੇਰਦੀ ਆ ਦਿਹੋਰਾ, ਇਸੇ ਤਰ੍ਹਾਂ ਪਾਠ ਕਠਾ ਹੈ। ਭਈ ਪ੍ਰਾਪਤ ਮਾਨੁੱਖ ਦਿਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਵਰੀਆ। ਵਰੀਆ ਦਾ ਅਰਥ ਹੈ ਬਾਰੀ। ਗੋ ਬੇਦਾਂ ਕਰਕੇ ਬਿੰਦ ਜਾਣਨ ਯੋਗ ਜੋ ਪਰਮੇਸ਼ਰ ਹੈ ਨਾ, ਉਹਨੂੰ ਮਿਲਣ ਦੀ ਬਸ ਇਹ ਗੋਲਡਨ ਚਾਂਸ ਹੈ ਤੇਰਾ। ਜੇ ਨਿਕਲ ਗਿਆ ਹੱਥੋਂ, ਫਿਕਰ ਤਾਂ ਇਹਦਾ ਕਰੋ। ਦ੍ਰਿੜਤਾ ਵਾਲੇ ਸੂਰਬੀਰ ਗੁਰਮੁਖ ਪੰਥ ਵਿੱਚ ਪਹਿਲਾਂ ਤੋਂ ਹੁੰਦੇ ਆਏ, ਹੁਣ ਵੀ ਹੈ, ਰਹਿਣਗੇ ਵੀ। ਗਿਆਨੀ ਸਿੰਘ ਪਹਿਲਾਂ ਤੋਂ ਹੁੰਦੇ ਆਏ ਹੈ ਤੇ ਅੱਗੇ ਨੂੰ ਵੀ ਹੋਣਗੇ। ਪੰਥ ਹੈ ਗੁਰੂ ਦਾ, ਗੁਰੂ ਦੀ ਚਲਾਈ ਹੋਈ ਵਿਦਿਆ ਪ੍ਰਣਾਲੀ ਹੈ। ਬਾਬਾ ਦੀਪ ਸਿੰਘ ਸਾਹਿਬ ਤੋਂ ਲੈ ਕੇ ਹੁਣ ਤਾਂ ਕਿੰਨੇ ਵਿਦਵਾਨ ਪੈਦਾ ਹੋਏ, ਸੰਤ ਗਿਆਨੀ ਜਰਨੈਲ ਸਿੰਘ ਜੀ ਤਾਂ ਕੋਈ ਹਿਸਾਬ ਕਿਤਾਬ ਨਹੀਂ, ਸੰਪਰਦਾ ਨਹੀਂ, ਕਿੰਨੇ ਵਿਦਵਾਨ ਤੇ ਸੂਰਬੀਰ ਪੈਦਾ ਕੀਤੇ। ਮਹਾਰਾਜ ਸਾਹਿਬ ਕਿਰਪਾ ਕਰਨ ਜੋ ਦਮਦਮਾ ਸਾਹਿਬ ਮਹਾਰਾਜ ਨੇ ਪਾਠ ਕਰਾਇਆ ਹੋਇਆ, ਦਿਹੋਰੀਆ ਪਾਠ ਕਰਾਇਆ ਕਿ ਇਹਨੂੰ ਦੇਹ ਤੇ ਹੁਰੀਆ ਅਲੱਗ ਅਲੱਗ ਨਾ ਹੋ ਜਾਏ, ਕਿਉਂਕਿ ਫਿਰ ਅਰਥ ਨਹੀਂ ਬਣਦਾ। ਪ੍ਰਾਪਤ ਦੇ ਅਰਥ ਕਰਨ ਵੇਲੇ ਪਦਾਂ ਨੂੰ ਛੇਦ ਕਰਕੇ ਵੀ ਅਰਥ ਕੀਤਾ ਮਹਾਂਪੁਰਖਾਂ ਨੇ। ਪਤ ਪ੍ਰਤਿਸ਼ਠਾ ਦੇਣ ਵਾਲੀ, ਪਤ ਪਿੱਛੇ ਰਹਿ ਗਏ ਨਾ, ਪਰ ਉਤਕ੍ਰਿਸ਼ਟਾ ਉੱਤਮ ਉੱਤਮ ਪਤ ਦੇਣ ਵਾਲੀ ਤੈਨੂੰ ਦੇਹ ਮਿਲ ਗਈ ਹੈ, ਭਈ ਪ੍ਰਾਪਤ ਮਿਲ ਗਈ ਹੈ ਤੈਨੂੰ। ਪਰ ਯਾਦ ਰੱਖੀ ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ। ਨਿਰਵਾਹ ਵਾਸਤੇ ਧਰਮ ਦੀ ਕਿਰਤਾਂ ਕਰ, ਪਰ ਇਹ ਵੀ ਧਿਆਨ ਰੱਖੀ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਕੇਵਲ, ਇਹ ਤੇਰੇ ਕੰਮ ਆਉਣ ਵਾਲੀ ਹੈ। ਸਰੰਗਾਂ ਨਾਲ ਭਵ ਜਲ ਤਨ ਕੇ ਜਨਮ ਬਿਰਥਾ ਜਾ ਰੰਗ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਗਾਇਆ ਕਹੋ ਨਾਨਕ ਅਮਲੀਸ ਕਰਮਾ ਸਰਨ ਪ੍ਰੀਤੀ ਰਾਖੋ। ਇਹ ਨਿਮਰਤਾ ਬੋਲਣੀ ਵੀ ਦੱਸੀ ਵੀ ਐਂ ਬੋਲ, ਜਪ ਤਪ ਕਰਦਾ ਹੋਇਆ ਵੀ ਕਹਿ ਵੀ ਮੇਰੇ ਕੋਲ ਕੁਛ ਨਹੀਂ ਹੋ ਰਿਹਾ। ਤੋ ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਤੈਨੂੰ ਦਿਹੁਰੀ ਦਾ ਦੂਜਾ ਅਰਥ ਕੀਤਾ ਦਲੀਜ਼, ਦਲੀਜ਼ ਦਾ ਅਰਥ ਹੈ ਦਿਹਲੀ, ਦਿਹਲੀ ਜਿੱਥੋਂ ਅਸੀਂ ਦਰਵਾਜ਼ੇ ਤੋਂ ਲੰਘ ਕੇ ਅੰਦਰ ਆਉਂਦੇ ਹਾਂ ਉਹਨੂੰ ਦਲੀਜ਼ ਕਹਿੰਦੇ। ਜੋ ਦਰਵਾਜ਼ੇ ਦੇ ਐਨ ਸੈਂਟਰ ਵਿੱਚ ਖੜਾ ਹੈ ਜਿਹੜਾ ਬੰਦਾ, ਦਿਹਲੀ ਤੇ ਖੜਾ ਜਿਹੜਾ, ਅੰਦਰ ਨੂੰ ਵੀ ਆ ਸਕਦਾ ਹੈ ਤੇ ਬਾਹਰ ਨੂੰ ਵੀ ਆ ਸਕਦਾ। ਮਹਾਰਾਜ ਕਹਿੰਦੇ ਤੂੰ ਖੜਾ ਹੁਣ ਦਿਹਲੀ ਤੇ, ਦਲੀਜ਼ ਤੇ ਖੜਾ ਹੁਣ ਤੂੰ, ਹੁਣ ਤੂੰ ਦੱਸ ਤੇਰੀ ਸਲਾਹ ਕੀ ਹੈ ਵੀ ਮੇਰੇ ਵਾਲੇ ਪਾਸੇ ਅੰਦਰ ਨੂੰ ਆਉਣਾ ਤੇ ਮੁੜ ਕੇ ਸੰਸਾਰ ਵਾਲੇ ਪਾਸੇ 84 ਲੱਖ ਜੋਨ ਚ ਬਾਹਰ ਨੂੰ ਜਾਣਾ। ਜੇ ਪਿੱਛੇ ਨੂੰ ਮੁੜ ਗਿਆ ਤਾਂ ਫਿਰ ਪਿਛੋਕੜ ਤੇਰਾ ਇਹ ਹੈ, ਕਈ ਜਨਮ ਪੇ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਇਹ ਤੇਰਾ ਪਿਛੋਕੜ ਹੈ। ਸੂਕਰ ਕੂਕਰ ਜੋਨ ਭਰਮ ਤੇ ਤੂੰ ਲਾਜ ਨਾ ਆਈ, ਤੈਨੂੰ ਸ਼ਰਮ ਨਹੀਂ ਆ ਰਹੀ ਗੱਲ ਦੀ? ਤੂੰ ਮਨੁੱਖ ਜਾਤੀ ਹੋ ਕੇ ਮਨੁੱਖ ਦੇ ਜਾਮੇ ਵਿੱਚ ਆ ਕੇ ਤੂੰ ਫਿਰ ਉਹੀ ਕੰਮ ਕਰ ਰਿਹਾ ਜਿਹੜੀਆਂ ਜੂਨਾਂ ਚੋਂ ਪਿੱਛੋਂ ਆਇਆ? ਤੂੰ ਸਵਾਹ ਨਹੀਂ ਬਦਲਿਆ ਆਪਣਾ? ਮਨੁੱਖ ਦਾ ਸਵਾਦ ਇਹ ਕੀ ਹੈ? ਮਨੁੱਖ ਮਨੁੱਖ ਦੀ ਸੇਵਾ ਕਰ ਸਕਦਾ ਹੈ, ਮਨੁੱਖ ਮਨੁੱਖ ਨੂੰ ਸ਼ਾਂਤੀ ਦੇ ਸਕਦਾ ਹੈ, ਮਨੁੱਖ ਮਨੁੱਖ ਨੂੰ ਸੁੱਖ ਪਹੁੰਚਾ ਸਕਦਾ ਹੈ, ਦੁੱਖ ਨਹੀਂ ਅਸ਼ਾਂਤੀ ਨਹੀਂ। ਫਰੀਦ ਸਾਹਿਬ ਨੇ ਸਪਸ਼ਟ ਕਹਿ ਦਿੱਤਾ, ਫਰੀਦਾ ਜੇ ਤੋ ਪੀਆ ਦੀ ਸਿੱਖ ਹਿਆ ਉਹ ਨਾ ਖਾਏ ਕਹੀਦਾ, ਫਿਰ ਤੂੰ ਕਿਸੇ ਦਾ ਦਿਲ ਨਾ ਦਿਖਾਈ। ਹਾਂ ਇੱਕ ਗੱਲ ਹੈ, ਸੱਚ ਬੋਲਣ ਤੋਂ ਕਿਸੇ ਦਾ ਦਿਲ ਦੁਖਦਾ ਤਾਂ ਉਹਦਾ ਅਗਿਆਨ। ਚੋਰ ਨੂੰ ਚੋਰ ਕਹਿ ਦੇਣ ਦੇ ਨਾਲ ਜੇ ਚੋਰ ਦਾ ਦਿਲ ਦੁਖ ਗਿਆ ਤਾਂ ਇਹ ਤਾਂ ਵਸ ਦੀ ਬਾਤ ਨਹੀਂ ਹੈ। ਚੋਰੀ ਕਰਦਾ ਦੇਖਿਆ ਸੀ ਕਿਸੇ ਨੂੰ, ਕਹਿਤਾ ਮੈਂ ਦੇਖਿਆ ਚੋਰੀ ਕਰਦਾ ਸੀ, ਸ਼ਰਾਬ ਪੀਤੀ ਹੈ ਮੈਂ ਦੇਖਿਆ ਸ਼ਰਾਬ ਪੀਤੀ ਸੀ, ਉਹਦਾ ਦਿਲ ਦੁਖ ਗਿਆ ਵੀ ਮੇਰੀ 4 ਬੰਦਿਆਂ 'ਚ ਬੇਇੱਜ਼ਤੀ ਕਰ ਦਿੱਤੀ, ਮੈਨੂੰ ਸ਼ਰਾਬੀ ਕਹਿ ਦਿੱਤਾ। ਕੋਈ ਬੇਇੱਜ਼ਤੀ ਨਹੀਂ, ਸ਼ਰਾਬ ਪੀਤੀ ਸੀ ਤੇਰੀ। ਇਸ ਕਰਕੇ ਜੇ ਕਿਸੇ ਦੀ ਦਾੜੀ ਕੱਟੀ ਉਹਨੂੰ ਕਹਿ ਦਿੱਤਾ ਵੀ ਭਾਈ ਦਾੜੀ ਕੱਟੀ, ਹੁਣ ਸਰਦਾਰ ਜੀ ਬੈਠੇ ਨੂੰ ਕੋਲੇ ਰੋਜ਼ ਕਹਿ ਦਿੰਦੇ, ਨਾਲ ਵਾਲਾ ਤਾਂ ਟਿਕਟ ਹੀ ਨਹੀਂ ਦਿੰਦਾ, ਬਾਹਰ ਨਿਕਲੇ ਸਾਰ ਕਹੂ ਬਾਬਾ ਜੀ ਆਹ ਦੇਖੋ ਇੱਕ ਮਰਦ ਮੈਂ, ਉਹ ਹੱਸ ਕੇ ਜਾਂਦਾ ਕਦੀ ਨਹੀਂ ਗੁੱਸਾ ਕੀਤਾ। ਔਰ ਫਿਰ ਇੱਕ ਬੇਵਸੀ ਦੱਸੀ, ਕਹਿੰਦੇ ਬਾਬਾ ਜੀ ਆਹ ਵੈਦ, ਮੈਂ ਕਹਿੰਦਾ ਵੈਦਕ ਦੇ ਹਿਸਾਬ ਸਿਰ ਆਹ ਇਲਾਜ ਹੈ ਤਾਂ ਕਰ ਲਓ, ਮੁਸ਼ਕਲ ਦੂਰ ਹੋ ਜੂ। ਕਹਿੰਦਾ ਮੈਂ ਦਾੜੀ ਰੱਖ ਲਾ। ਮੈਂ ਕਿਹਾ ਕੋਈ ਨਹੀਂ, ਹੁਣ ਜਕਾਰਾ ਛੱਡੇ ਦੇਣਾ ਪੱਕਾ, ਅੱਜ ਛੱਡਣਾ ਕਿ ਕੱਲ੍ਹ ਪਰਸੋਂ ਛੱਡਣਾ, ਕੋਈ ਨਹੀਂ ਹਾਲੇ 2 ਦਿਨ ਹੋਰ ਮਨ ਬਣਾ ਲੈਣ। ਲੇਕਿਨ ਕਦੇ ਕਦੇ ਜਿਹੜਾ ਪੇਰੇ ਦੇ ਨਾਲ ਅੜਕੇ ਆ ਜਾਂਦਾ ਉਹਨੂੰ ਅਸੀਂ ਛੱਡਦੇ ਵੀ ਨਹੀਂ ਹੁੰਦੇ ਫਿਰ। ਔਰ ਨਾਲ ਗੱਲ ਇਹ ਹੈ, ਜਿਨ੍ਹਾਂ ਦੀ ਦਾੜੀ ਕੱਟੀ ਹੈ ਤੇ ਸੰਗਤ ਵਿੱਚ ਆ ਰਹੇ ਨੇ, ਤੁਹਾਡਾ ਕੋਈ ਨਿਰਾਦਰ ਨਹੀਂ ਕਰ ਸਕਦਾ ਇੱਥੇ, ਨਹੀਂ ਦੁੱਧ ਤੋਂ ਹੀ ਤਾਂ ਬਣਾਉਣਾ, ਚਾਹੇ ਪਨੀਰ ਬਣਾ ਲਓ, ਚਾਹੇ ਦਹੀਂ ਬਣਾ ਲਓ, ਚਾਹੇ ਮੱਖਣ ਬਣਾ ਲਓ, ਜੇ ਦੁੱਧ ਹੀ ਨਾ ਰਿਹਾ ਤਾਂ ਬਣਾਵਾਂਗੇ ਕੀ? ਸੰਗਤ ਤਾਂ ਦੁੱਧ ਦਾ ਰੂਪ ਹੈ, ਇਹਦੇ ਤਾਂ ਸਾਰੇ ਤਰ੍ਹਾਂ ਦੇ ਆਉਣਗੇ ਲੋਕ, ਸ਼ਰਧਾਲੂਆਂ ਦੇ ਵਿੱਚ ਹੈ ਤੁਸੀਂ, ਗੁਰੂ ਕੇ ਸ਼ਰਧਾਲੂ ਹੋ, ਚਾਹੇ ਦਾੜੀ ਕੱਟੀ ਹੈ ਤੁਹਾਡੀ, ਤਾਂ ਹੀ ਆਏ ਹੋ ਨਾ ਜੇ ਗੁਰੂ ਦਾ ਪਿਆਰ ਹੈ ਅੰਦਰ। ਇਹ ਗੱਲ ਸੋਚ ਕੇ ਕਹਿ ਦੇਣਾ ਤੇ ਨਹੀਂ ਭਾਈ, ਇੱਥੇ ਤਾਂ ਸਾਰਿਆਂ ਦਾ ਇਹ ਉਹ ਘਰ ਸਾਂਝਾ ਹੈ ਜਿੱਥੇ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੁਛ ਸਾਂਝਾ, ਸਾਰਿਆਂ ਦਾ ਸਾਂਝਾ ਉਪਦੇਸ਼ ਹੈ। ਤੋ ਇਸ ਕਰਕੇ ਵੀ ਭਾਵੇਂ ਉਹਨਾਂ ਜੁਨਾ ਚੱਲੀ, ਮਨੁੱਖ ਸਰੀਰ ਦੇ ਬਾਰੇ ਇੱਕ ਥੋੜ੍ਹੀ ਜਿਹੀ, ਵੈਸੇ ਤਾਂ ਇੱਥੋਂ ਦੇ ਸਰੋਤੇ ਭਾਵੇਂ 88 ਗੁਰਦੁਆਰੇ 'ਤੇ ਸੀ, ਭਾਵੇਂ ਗੁਰੂ ਨਾਨਕ ਗੁਰਦੁਆਰੇ, ਭਾਵੇਂ ਇੱਥੇ, ਬਹੁਤ ਸਾਰੇ ਤਾਂ ਪ੍ਰੇਮੀ ਉਹੀ ਨੇ ਜਿਹੜੇ ਸਾਰੇ ਨਾਲ ਦੀ ਨਾਲ ਏ। ਮੈਂ ਹੱਸਦਾ ਸੀ ਸਰਦਾਰ ਜੀ ਨੂੰ ਜਦੋਂ ਖਾਸੇ ਸਾਰੇ ਨਿਕਲੇ ਨਾ ਉੱਥੋਂ ਗੁਰਦੁਆਰੇ ਸਾਹਿਬ, ਮੈਂ ਕਿਹਾ ਜਥਾ ਇਕੱਠਾ ਹੀ ਚੱਲੂਗਾ, ਇਹਦੇ ਇਕੱਠਾ ਹੀ ਚੱਲੂਗਾ ਜਥਾ, ਮੇਰਾ ਰੱਬ ਨੇ ਬਣਾ ਦਿੱਤਾ ਜਥਾ, ਕਿਸੇ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ ਤੇ ਅਪਣੱਤ ਹੋ ਗਈ ਉਹਨਾਂ ਨੂੰ। ਮੈਨੂੰ ਵੀ ਲੱਗਦਾ ਵੀ ਠੀਕ ਹੈ, ਸੰਗਤ ਇਹਨੇ ਪਿਆਰ। ਮਨੁੱਖ ਸਰੀਰ ਕੋਈ ਸੌਖੀ ਜਿਹੀ ਬਾਤ ਨਹੀਂ, ਮਿਲਦਾ ਕਿਵੇਂ ਹੈ? ਗੁਰੂ ਨਾਨਕ ਦਾ ਇੱਕ ਬਚਨ ਯਾਦ ਕਰੋ, ਮਿਲਿਆ ਇਸ ਤਰ੍ਹਾਂ ਵੀ ਕਰਮਾਂ ਦੇ ਅਨੁਸਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ। ਕੱਪੜਾ ਕਾਹਦਾ ਬਣਦਾ ਹੈ? ਧਾਗਿਆਂ ਦਾ। ਕੱਪੜੇ ਚ ਧਾਗਿਆਂ ਤੋਂ ਬਿਨਾਂ ਕੁਛ ਵੀ ਨਹੀਂ ਹੈ। ਧਾਗਿਆਂ ਨੂੰ ਮਸ਼ੀਨਾਂ ਦੀ ਸਹਾਇਤਾ ਲੈ ਕੇ ਜੋੜਿਆ ਬੁਣਿਆ। ਪਹਿਲਾਂ ਹੱਥੀ ਬੁਣਦੇ ਹੁੰਦੇ ਸੀ ਜਲਾਹੇ ਖੜੀਆਂ ਤੇ ਹੁਣ ਸਿਸਟਮ ਬਦਲ ਗਿਆ, ਧਾਗੇ ਜੋੜੇ ਗਏ ਨੇ ਤੇ ਬਣ ਗਿਆ ਵਸਤਰ। ਜਦੋਂ ਵਸਤਰ ਬਣ ਗਿਆ ਫਿਰ ਧਾਗੇ ਨਹੀਂ ਕਹੇ ਜਾਂਦੇ, ਹਾਲਾਂਕਿ ਧਾਗੇ ਹੀ ਨਾਮ ਬਦਲ ਗਿਆ। ਜੇ ਕਿਤੇ ਵਸਤਰ ਦੇ ਵਿੱਚੋਂ ਇੱਕ ਇੱਕ ਧਾਗਾ ਉਸੇ ਤਰ੍ਹਾਂ ਦੇੜਨਾ ਸ਼ੁਰੂ ਕਰ ਦਈਏ ਤਾਂ ਧਾਗਿਆਂ ਦਾ ਢੇਰ ਬਣ ਜਾਊਗਾ ਤੇ ਮੁੜ ਕੇ ਫਿਰ ਵਸਤਰ ਨਹੀਂ ਰਹਿਣਾ। ਫਿਰ ਪੁੱਛੋ ਕੀ ਹੈ ਜੀ ਧਾਗਿਆਂ ਦਾ ਢੇਰ? ਹੈ ਧਾਗੇ, ਪਹਿਲਾਂ ਵੀ ਧਾਗੇ ਸੀ, ਵਸਤਰ ਬਣ ਕੇ ਵੀ ਧਾਗੇ ਨੇ, ਵਸਤਰ ਖਤਮ ਹੋਣ ਤੋਂ ਬਾਅਦ ਵੀ ਧਾਗੇ ਨੇ। ਇਹ ਸਰੀਰ ਜਿਹੜਾ ਸਾਡਾ, ਸਰੀਰ ਬਣਨ ਤੋਂ ਪਹਿਲਾਂ ਵੀ ਸਾਡਾ ਕਰਮ ਸੀ ਤੇ ਜਿਸ ਵੇਲੇ ਸਰੀਰ ਬਣਿਆ ਤਾਂ ਵੀ ਇਹਦੇ ਵਿੱਚ ਹੀ ਹੈ ਕਰਮ। ਇਹਨੂੰ ਕਹਿੰਦੇ ਨੇ ਕਰਮੀ ਆਵੈ ਕੱਪੜਾ। ਤੇਰੇ ਕਰਮਾਂ ਦਾ ਕਰਮ ਦੋ ਪ੍ਰਕਾਰ ਦੇ, ਦੋ ਪ੍ਰਕਾਰ ਦੇ ਕਰਮ ਕੀ ਨੇ? ਵੈਸੇ ਤਾਂ ਤਿੰਨ ਪ੍ਰਕਾਰ ਦੇ ਮੂਲ ਰੂਪ ਚ ਕਹਿੰਦੇ, ਚੰਗਾ ਤੇ ਮਾੜਾ ਕਰਮ ਦੋ ਤਰ੍ਹਾਂ ਦਾ ਹੋ ਗਿਆ। ਉਸ ਤਰ੍ਹਾਂ ਪੰਜ ਪ੍ਰਕਾਰ ਦਾ ਵੀ ਅਕਰਮ, ਨਿਤ ਨਿਮਿਤ ਕਾਮਿਆਂ ਕਰਮ, ਪਰਾਸ਼ਚਿਤ ਕਰਮ, ਨਿਖਿਧ ਕਰਮ, ਪੰਜ ਤਰ੍ਹਾਂ ਦਾ ਹੋ ਗਿਆ। ਉਸ ਤਰ੍ਹਾਂ ਤਿੰਨ ਪ੍ਰਕਾਰ ਦਾ ਹੈ, ਸੰਚਿਤ ਪਰਾਲਬਧ ਕਿਰਿਆਮਾਨ। ਜੋ ਅਸੀਂ ਹੁਣ ਕਿਰਿਆ ਕਰਦੇ ਹਾਂ ਇਹਦਾ ਕਰਮ ਬਣ ਰਿਹਾ ਹੈ। ਤੁਸੀਂ ਬੈਠੇ ਹੋ, ਸੁਣ ਰਹੇ ਹੋ, ਇੱਕ ਕਰਮ ਪੈਦਾ ਹੋ ਰਿਹਾ ਹੈ, ਇਹਨੂੰ ਕਹਿੰਦੇ ਨੇ ਸ਼ੁਭ ਕਰਮ। ਕਥਾ ਸੁਣ ਰਹੇ ਹੋ ਨਾ, ਇੱਕ ਕਰਮ ਜਨਮ ਲੈ ਰਿਹਾ ਹੈ। ਆਪ ਨੂੰ ਪਤਾ ਹੋਵੇ ਨਾ ਹੋਵੇ, ਪਰ ਗੁਰਬਾਣੀ ਦੱਸਦੀ ਹੈ ਕਿ ਇਹ ਕਰਮ ਪੈਦਾ ਹੋ ਰਿਹਾ ਇਸ ਵੇਲੇ, ਇਹਨੂੰ ਕਹਿੰਦੇ ਨੇ ਸ਼ੁਭ ਕਰਮ। ਇਹ ਸ਼ੁਭ ਕਰਮ ਸਾਰਿਆਂ ਤੋਂ ਸ੍ਰੇਸ਼ਟ ਕਰਮ ਹੈ। ਧੰਨ ਧੰਨ ਸਤ ਸੰਗਤ ਜਿਤ ਹਰ ਲਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਉੱਤਮ ਕਰਮ ਹੈ। ਤੇ ਇੱਕ ਕਰਮ ਉਹ ਹੁੰਦਾ ਹੈ ਜਿਹੜਾ ਕਰਮ ਨਿਖੇਦ ਕਰਮ ਹੈ, ਜਿਹਦੇ ਕਰਮ ਦੀ ਆਗਿਆ ਨਹੀਂ ਗੁਰੂ ਗ੍ਰੰਥ ਸਾਹਿਬ ਦੀ, ਗੁਰੂ ਦੀ, ਵੇਦ ਦੀ, ਸ਼ਾਸਤਰ ਦੀ, ਸਤਪੁਰਸ਼ਾਂ ਦੀ, ਅਵਤਾਰਾਂ ਦੀ, ਪੈਗੰਬਰਾਂ ਦੀ ਆਗਿਆ ਨਹੀਂ, ਲੇਕਿਨ ਜੀਵ ਕਰਦਾ, ਉਹਨੂੰ ਕਹਿੰਦੇ ਨੇ ਮਾੜਾ ਕਰਮ, ਮੰਦਾ ਕਰਮ। ਚੰਗੇ ਤੇ ਮੰਦੇ ਕਰਮ ਜਦੋਂ ਅਸੀਂ ਦੇਹ ਦੇ ਨਾਲ ਕੀਤੇ, ਕਿਰਿਆ ਕੀਤੀ, ਕਿਸੇ ਜੂਨ ਚ ਵੀ ਕੀਤੇ, ਉਹ ਕਿਰਿਆ ਕਰਨ ਨੂੰ ਕਰਮ ਕਹਿੰਦੇ ਨੇ। ਤੇ ਕਰਮ ਜਿਹੜਾ ਇਹ ਕਿਰਿਆਮਾਨ ਕਰਮ ਹੈ, ਕਿਰਿਆਮਾਨ ਕਰਮ ਜਾ ਕੇ ਸੰਚਿਤ ਕਰਮਾਂ ਦੇ ਵਿੱਚ ਉਸ ਢੇਰ ਦੇ ਵਿੱਚ ਜਾ ਕੇ ਮਿਲ ਜਾਂਦਾ। ਹਰੇਕ ਜੂਨ ਦੇ ਕਰਮਾਂ ਨੂੰ ਵੱਡੇ ਢੇਰ ਦੇ ਵਿੱਚ ਮਿਲਾ ਦਿੰਦਾ ਪਰਮਾਤਮਾ। ਆਹ ਸਾਰਾ ਢੇਰ ਤੇਰੇ ਕੀਤਾ ਹੋਇਆ, ਆਹ ਵੀ ਸਿੱਟ ਦੇ ਇਹਦੇ ਚ ਲਿਆ ਕੇ। ਤੇ ਫਿਰ ਪਰਮਾਤਮਾ ਦੇਖਦਾ ਹੁਣ ਤੇਰਾ ਅਧਿਕਾਰ ਕਿਸ ਜੂਨ ਵਿੱਚ ਜਾਣਦਾ ਹੈ। ਕਰਮਾਂ ਦਾ ਲੇਖਾ ਜੋਖਾ ਹੁੰਦਾ ਹੈ, ਕਰਮਾਂ ਉੱਪਰ ਨਿਬੜਾ ਹੈ, ਨਿਬੇੜਾ ਹੁੰਦਾ ਕਰਮਾਂ ਤੇ ਹੈ। ਤੱਕੜੀ ਪੜ ਕੇ ਸੱਚੇ ਸੱਚ ਤੋਂ ਉੱਥੇ ਸੱਚੇ ਹੀ ਸੱਚ ਨਿਬੜਾ, ਚੋਣ ਹੁੰਦੀ ਹੈ ਸੱਚ ਦੀ। ਤੇ ਉਸ ਵੇਲੇ ਦੇਖਿਆ ਜਾਂਦਾ ਵੀ ਜੀਵ ਦੇ ਕੋਲ ਸ਼ੁਭ ਕਰਮ ਜ਼ਿਆਦੇ ਨੇ, ਮਾੜੇ ਕਰਮ ਘੱਟ ਗਏ ਬਹੁਤ। ਫਿਰ ਰੱਬ ਨੇ ਇੱਕ ਆਪਣਾ ਕਾਨੂੰਨ ਬਣਾਇਆ ਕਿ ਬਈ ਇਸ ਨੂੰ ਹੁਣ ਦੇਵਦੇ ਹੀ ਦੇ ਦਿਓ, ਦੇਵਤੇ ਦੇ ਦਿਓ, ਦੇਵਤਾ ਬਣ ਕੇ ਇਹ ਸਵਰਗ ਵਿੱਚ ਚਲਾ ਜਾਏ। ਮੁਕਤੀ ਨਹੀਂ, ਮੁਕਤੀ ਹੋਣ ਵਾਲਾ ਤਾਂ ਕਰੇ ਨਹੀਂ, ਕਰਮ ਕੀਤਾ ਸੀ, ਸ਼ੁਭ ਕਰਮ ਕੀਤਾ ਸੀ, ਦਾਨ ਪੁੰਨ ਕੀਤਾ, ਸਵਰਗ ਵਿੱਚ ਚਲਿਆ ਗਿਆ। ਤੇ ਉੱਥੇ ਜਾ ਕੇ ਐਸ਼ੋ ਇਸ਼ਰਤ ਦੀ ਜ਼ਿੰਦਗੀ, ਸਾਰੀਆਂ ਸਹੂਲਤਾਂ, ਬਹੁਤੀਆਂ ਸਹੂਲਤਾਂ ਨੇ, ਆਨੰਦ ਮਾਣਦਾ ਰਿਹਾ। ਪਰ ਜਦੋਂ ਉੱਥੇ ਜਾ ਕੇ ਪਤਾ ਲੱਗਿਆ ਵੀ ਓਹੋ, ਜਿਹੜਾ ਕਰਮ ਕਰਕੇ ਮੈਂ ਸਵਰਗ ਵਿੱਚ ਆਇਆ, ਇੱਥੋਂ ਤਾਂ ਮੈਨੂੰ ਫੇਰ ਹੇਠਾਂ ਡਿਗਿਆ ਜਾਣਾ, ਮੁਕਤਾ ਹੋਇਆ ਹੀ ਨਹੀਂ, ਮੈਂ ਜੰਮਣ ਮਰਨ ਤੋਂ ਰਹਿਤ ਹੀ ਨਹੀਂ ਹੋਇਆ। ਜੰਮਣ ਮਰਨ ਤੋਂ ਰਹਿਤ ਹੋਣ ਵਾਸਤੇ ਕੀ ਚਾਹੀਦਾ ਸੀ? ਓਹੋ, ਭੁੱਲ ਹੋ ਗਈ, ਮਨੁੱਖ ਸਰੀਰ ਚਾਹੀਦਾ ਸੀ ਮੈਨੂੰ। ਫਿਰ ਉਹ ਹੋ ਕੇ ਲੈਂਦਾ, ਕਹਿੰਦਾ
इस देही को सिमरह याद कर दे, इस देही को सिमरह देव सो देही भज हर। तेनू मिली हुई है वह तरस रहे, वह कहना रब्बा एक बार इस स्वर्ग चो भी सट हेटा मनुख शरीर दे दे, वह कहते नहीं। कर्म के अनुसार यह कर्म तेरा भुगतान हो गया, हूं देखना तेरे संचित कर्मां च की पिया, और देखिया भी होर हूं माड़े कर्म ज्यादा पे ने, चंगा कर्म का फल तो भोग लिया ने, हूं माड़े कर्म ज्यादा ने चंगे कर्म थोड़े। कहते हूं कुत्तियां बिल्लियां की जून, टिड्डियां पपड़ियां की जून, कीड़े मकौड़िया की, हाथी घोड़िया की, चल हूं इधर लाने में चक्कर कटता फिरी जाता। उहदे विच शुभ कर्म बहुत घट है ते पाप कर्म बहुत है, उहदा फल दुख थां थां भोगदा फिरदा। ਇਹ ਮਿਸ਼ਰਿਤ ਕਰਮਾਂ ਦੇ ਅਨੁਸਾਰ ਇਸ ਨੂੰ ਇਹ ਦੇਹਾਂ ਮਿਲੀਆਂ, ਤਿਰਗਤ ਜੂਨਾਂ ਮਿਲੀਆਂ, ਭਾਵੇਂ ਦੇਵ ਦੇਹੀ ਮਿਲੀ। ਹੁਣ ਇੱਕ ਦੇਹ ਐਸੀ ਹੈ ਜਿਸ ਦੇ ਵਿੱਚ ਪੁੰਨ ਕਰਮ ਜੀਵ ਦੇ ਕੋਲ ਜਦੋਂ ਸਾਰੀ ਮੁੱਕ ਜਾਣ, ਇਕੱਲੇ ਪਾਪ ਕਰਮ ਲੈ ਜਾਣ, ਇਕੱਲੇ ਪਾਪ ਕਰਮ, ਪਰਮਾਤਮਾ ਕਹਿੰਦਾ ਵੀ ਹੁਣ ਮੇਰਾ ਜਿਹੜਾ ਅਸੂਲ ਬਣਾਇਆ, ਨਿਯਮ ਬਣਾਇਆ, ਉਹਦੇ ਅਨੁਸਾਰ ਤੈਨੂੰ ਉਹ ਦੇਹੀ ਦਿੱਤੀ ਜਾਏਗੀ ਜਿਹਦੇ ਚ ਰਾਈ ਜਿੰਨਾ ਵੀ ਸੁੱਖ ਨਹੀਂ, ਸਭ ਦੁੱਖੇ ਦੁੱਖ ਹੈ। ਕਿਉਂਕਿ ਸੁੱਖ ਤਾਂ ਪੁੰਨ ਨਾਲ ਹੋਣਾ, ਪੁੰਨ ਤਾਂ ਰਹੇ ਨਹੀਂ ਖਜ਼ਾਨੇ ਵਿੱਚ। ਕਿਸੇ ਕਿਸੇ ਜੀਵ ਕੋਲ ਪੁੰਨ ਮੁੱਕ ਜਾਂਦੇ ਨੇ ਸਾਰੇ ਦੇ ਸਾਰੇ, ਚਾਂਸ ਨਹੀਂ ਮਿਲਦਾ ਪੁੰਨ ਦਾਨ ਕਰਨ ਦਾ। ਤੇ ਪਰਮਾਤਮਾ ਕਹਿੰਦਾ ਹੁਣ ਤੈਨੂੰ ਜੂਨ ਦਿੱਤੀ ਜਾਏਗੀ, ਪ੍ਰੇਤ ਦੀ ਜੂਨ, ਇਹ ਜੂਨ ਹੈ ਇੱਥੇ। ਮਹਾਰਾਜ ਕਹਿੰਦੇ ਇਸ ਜੂਨ ਵਿੱਚ ਕੀ ਮਿਲੇਗਾ? ਪ੍ਰੇਤ ਪਿੰਜਰ ਮਹਿ ਦੁੱਖ ਘਨੇਰੇ। ਗੁਰੂ ਗ੍ਰੰਥ ਸਾਹਿਬ ਹੁਣ ਤਾਂ ਲੋਕਾਂ ਨੂੰ ਬੇਡਰ ਕਰਨ ਵਾਸਤੇ ਇਹ ਕਹਿ ਜਾਂਦਾ ਜੋ ਮਰਜ਼ੀ ਕਰੋ, ਪ੍ਰੇਤ ਤਾਂ ਜੂਨ ਹੀ ਨਹੀਂ ਹੁੰਦੀ, ਇਹ ਤਾਂ ਪ੍ਰੇਤ ਤਾਂ ਇੱਕ ਉਹ ਸੁਭਾਅ ਹੁੰਦਾ ਜਿਹਦਾ ਪ੍ਰੇਤ ਵਰਗਾ, ਉਹ ਜੇ ਪ੍ਰੇਤ ਹੁੰਦਾ ਤਾਂ ਉਹਦੇ ਵਰਗਾ ਸੁਭਾਅ ਉਹਦੇ ਨਾਲ ਮੈਚਿੰਗ ਕਰਨ ਵਾਲਾ, ਤਾਂ ਇਹ ਤਾਂ ਜੇ ਬਿਰਸ਼ ਹੁੰਦੇ ਨੇ ਤਾਂ ਬਿਰਸ਼ਾਂ ਦਾ ਪ੍ਰਮਾਣ ਹੈ, ਜੇ ਖੂਹ ਹੁੰਦੇ ਸੀ ਤਾਂ ਖੂਹਾਂ ਦਾ ਪ੍ਰਮਾਣ ਹੈ, ਜੇ ਹੀਰੇ ਪੰਨੇ ਹੁੰਦੇ ਨੇ ਤਾਂ ਉਹਨਾਂ ਦਾ ਪ੍ਰਮਾਣ ਹੈ, ਜੇ ਹੰਸ ਹੁੰਦੇ ਤੀ ਹੰਸਾਂ ਦਾ ਪ੍ਰਮਾਣ ਹੈ, ਜਿਹੜੀ ਕੁਛ ਹੈ ਉਹਦਾ ਹੀ ਪ੍ਰਮਾਣ ਦਿੱਤਾ ਗੁਰੂ ਗ੍ਰੰਥ ਸਾਹਿਬ। ਜੇ ਪ੍ਰੇਤ ਹੁੰਦੇ ਨੇ ਤਾਂ ਉਹਨਾਂ ਦਾ ਪ੍ਰਮਾਣ ਦਿੱਤਾ ਵੀ ਤੇਰੀ ਪ੍ਰੇਤ ਵਰਗੀ ਬਿਰਤੀ ਬਣ ਗਈ। ਜੇ ਕੁੱਤੇ ਹੁੰਦੇ ਨੇ ਤਾਂ ਕਿਹਾ ਵੈ ਭਾਈ ਇਹਦਾ ਤਾਂ ਸੁਭਾਅ ਇਹਦੇ ਵਰਗਾ ਵਗਿਆ, ਕੂਕਰ ਵਰਗਾ, ਉਹ ਕਿਵੇਂ? ਮਹਾਰਾਜ ਨੇ ਕੋਈ ਲਿਹਾਜ਼ ਨਹੀਂ ਕੀਤੀ। ਜੇ ਸੁਭਾਅ ਸੂਰ ਵਰਗਾ, ਕੁੱਤੇ ਵਰਗਾ, ਤਾਂ ਕਹਿ ਦਿੱਤਾ ਏਕ ਭਗਤ ਭਗਵਾਨ ਜੇ ਪ੍ਰਾਣੀ ਕੇ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਾਂ। ਜੇ ਕਹਿ ਦਈਏ ਵੀ ਸੂਕਰ ਵਰਗਾ ਸੁਭਾਅ ਹੀ ਹੁੰਦਾ, ਵੀ ਸੂਰ ਤਾਂ ਹੁੰਦਾ ਹੀ ਨਹੀਂ, ਕੌਣ ਮੰਨੂਗਾ ਤੁਹਾਡੀ ਇਸ ਗੱਲ? ਕੁੱਤੇ ਵਰਗਾ ਸੁਭਾਅ ਹੁੰਦਾ ਜੀ, ਵੀ ਕੁੱਤਾ ਨਹੀਂ ਹੁੰਦਾ, ਨਹੀਂ ਮੰਨੀ ਜਾ ਸਕਦੀ। ਪ੍ਰੇਤ ਵਰਗਾ ਸੁਭਾਅ ਤਾਂ ਹੈ ਜੇ ਪ੍ਰੇਤ ਵੀ ਹੁੰਦਾ ਹੈ। ਇਤਿਹਾਸ ਦੇ ਥਾਂ ਥਾਂ ਪੰਨਿਆਂ ਦੇ ਉੱਤੇ ਇਹ ਕਥਾਵਾਂ ਨਵੇਂ ਪਾਤਸ਼ਾਹ ਦੇ ਜੀਵਨ ਵਿੱਚ ਆਮ ਪੜ੍ਹਦੇ ਹੋ, ਗੁਰੂ ਪ੍ਰਤਾਪ ਸੂਰਜ ਗ੍ਰੰਥ ਵੀ ਪ੍ਰੇਤ ਮਹਾਰਾਜ ਦੇ ਚਰਨਾਂ 'ਚ ਆਇਆ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਤੇ ਤਾਰਿਆ ਗੁਰੂ ਨੇ, ਮੂਰਖਾਂ ਨੂੰ ਵੀ ਤਾਰਿਆ, ਪ੍ਰੇਤਾਂ ਨੂੰ ਵੀ ਤਾਰਿਆ, ਗੁਰੂ ਤਾਰਨ ਹਾਰ। ਪ੍ਰੇਤ ਜੋਨ ਵਿੱਚ ਇੱਕ ਵਾਰੀ ਪੈ ਜਾਏ, ਜਾਂ ਤਾਂ ਕਿਤੇ ਰਾਬੀ ਧਰਤੀ ਤੇ ਆਇਆ ਹੋਵੇ, ਕਿਤੇ ਕੋਈ ਬ੍ਰਹਮ ਗਿਆਨੀ ਬਖਸ਼ ਦੇਵੇ ਤੇ ਬਖਸ਼ ਦੇਵੇ, ਚਾਂਸ ਬਣ ਜਾਏ, ਪਰ ਨਹੀਂ ਤਾਂ ਮਹਾਂਪੁਰਖ 28ਵੀਂ ਕਥਾ ਵਿੱਚ ਮੈਂ ਆਪਣੇ ਕੰਨਾਂ ਨਾਲ ਸੁਣਿਆ ਉਹਨਾਂ ਦੀ ਆਵਾਜ਼, ਸੰਤ ਗਿਆਨੀ ਗੁਰਬਚਨ ਸਿੰਘ ਜੀ ਦੀ, ਕਹਿੰਦੇ ਭਾਈ ਜਿੰਨੀ ਦੇਰ ਤੱਕ ਮਹਾਂਪਲ ਨੂੰ ਨਹੀਂ ਹੋ ਜਾਂਦੀ, ਪ੍ਰੇਤ ਦੀ ਜੂਨੀ ਤੋਂ ਛੁਟਕਾਰਾ ਹੀ ਨਹੀਂ ਹੁੰਦਾ। ਐਡੀ ਦੁਰਲੱਭ ਦੇ ਹੈ, ਜਿਹੜਾ ਕਬੀਰ ਸਾਹਿਬ ਨੇ ਕਿਹਾ ਸੀ, ਕਬੀਰ ਮਾਨਸ ਜਨਮ ਦੁਲੰਭ ਹੈ, ਪਹਿਲੇ ਦਿਨ ਇੱਥੋਂ ਵਿਚਾਰ ਸ਼ੁਰੂ ਹੋਏ ਸੀ, ਅੱਜ ਸਮਾਪਤ ਹੋਣੀ ਆਏ। ਤੇ ਹੁਣ ਰਹਿ ਗਈ ਇੱਕ ਦੇਹ ਬਾਕੀ, ਉਹ ਕਿਹੜੀ ਹੈ? ਜਿਹਦੇ ਵਿੱਚ ਜੁੱਗਾਂ ਬਾਅਦ, ਸਦੀਆਂ ਬਾਅਦ ਨਹੀਂ, ਜੁੱਗਾਂ ਬਾਅਦ ਕਿਤੇ ਪਾਪ ਤੇ ਪੁੰਨ ਬਾਈ ਚਾਂਸ ਬੜੀ, ਨਹੀਂ ਤਾਂ ਕਿਤੇ ਪੁੰਨ ਵੱਧ ਗਏ ਸਵਰਗ ਨੂੰ, ਕਬੂ ਜਿਹੜਾ ਉਹ ਵੀ ਚੜ੍ਹਦਾ ਹੈ, ਜਦੋਂ ਪਾਪ ਵਾਧੇ ਕਬੂ ਜਾਏ ਪਿਆ ਨੇ, ਕਦੇ ਹੇਠਾਂ ਨੂੰ ਚਲਿਆ ਗਿਆ ਤ੍ਰਿਗਤ ਜੂਨਾਂ ਨੂੰ। ਕਹਿੰਦੇ ਬਾਈ ਚਾਂਸ ਜੁੱਗਾਂ ਬਾਅਦ ਕਿਤੇ ਦੋਨੇ ਪਲੜੇ ਤਕੜੀ ਦੇ ਬਰਾਬਰ ਹੁੰਦੇ ਨੇ, ਜਾਨੀ ਪੁੰਨ ਵੀ ਉਨੇ ਹੀ ਤੇ ਪਾਪ ਵੀ ਉਨੇ ਹੀ ਬਰਾਬਰ ਹੋ ਗਏ, ਪਲੜਾ ਹੋ ਗਿਆ ਬਰਾਬਰ। ਰੱਬ ਕਹਿੰਦਾ ਲੈ ਵੀ ਹੁਣ ਤੋਂ ਮਨੁੱਖ ਸਰੀਰ ਦੇ ਕਾਬਲ ਹੈ, ਤੇਰੇ ਕੋਲ ਪੁੰਨ ਤੇ ਪਾਪ ਹੋ ਗਏ ਬਰਾਬਰ, ਹੁਣ ਤੇਰੀ ਮਰਜ਼ੀ ਹੈ ਵੀ ਪਾਲਣਾ ਕਿਹੜਾ ਭਾਰੀ ਪਰਨਾ, ਜਾ ਹੁਣ ਤੈਨੂੰ ਸੰਸਾਰ ਵਿੱਚ ਤੋਰਿਆ ਤੇ ਮੁੜ ਕੇ ਆ ਜੀ, ਵੀ ਹਿਸਾਬ ਬਾਅਦ ਚ ਕਰਾਂਗੇ ਵੀ ਕੀ ਕਰ ਗਿਆ, ਬਾਅਦ ਚ ਆ ਜੀ ਹਿਸਾਬ ਫਿਰ ਹੋਏਗਾ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਅਦ ਚ ਵਤ ਰਹੇ ਨਾ ਕੋਏ। ਤੋ ਇਸ ਕਰਕੇ ਭਾਈ ਇਹ ਬਹੁਤ ਦੁਰਲਭ ਹੈ। ਚਿਰੰਕਾਲ ਪਾਈ ਦੁਰਲਭ ਦੇ, ਨਾਮ ਵੀ ਹੋਣ ਹੋਈ ਸਭਖੇ, ਨਾਮ ਤੋਂ ਬਿਨਾਂ ਖੇ ਹੋਊਗੀ। ਦਸ ਮਿੰਟ ਨੇ ਦਿਨ, ਮੈਂ ਇਹਦੇ ਵਿੱਚ ਸਮਾਪਤੀ ਕਰਨੀ ਹੈ, ਉੱਪਰ ਜਾਣ ਦਾ ਨਹੀਂ ਸਵਾਹ। ਤੇ ਇੱਕ ਗੱਲ ਇਹਦੇ ਨਾਲ ਹੀ ਮਾਈ ਪਾਈ, ਕਿਉਂਕਿ ਕਥਾ ਸਾਡੀ ਆਪਣੀ ਹੈ, ਸਾਰਿਆਂ ਦੀ, ਮੇਰੀ ਤੁਹਾਡੀ ਸਭਨਾਂ ਦੀ। ਸੁਣਾ ਕੌਣ ਰਿਹਾ? ਗੁਰੂ, ਗੁਰੂ ਦਾ ਸ਼ਬਦ ਉਹਦੇ ਪਹਿਰੇ ਚ ਹੋ ਰਹੀ ਹੈ ਗੱਲ। ਇੱਕ ਦ੍ਰਿਸ਼ਟਾਂਤ ਹੈ, ਦ੍ਰਿਸ਼ਟਾਂਤ ਭਾਵੇਂ ਕਲਪਿਤ ਹੋਵੇ ਪਰ ਉਹਦਾ ਸਿਧਾਂਤ ਜਿਹੜਾ ਵਿੱਚੋਂ ਨਿਕਲਦਾ ਹੈ ਉਹ ਕਲਪਿਤ ਨਹੀਂ ਹੁੰਦਾ, ਸਿੱਟਾ ਹੈ। ਦ੍ਰਿਸ਼ਟਾਂਤ ਹੈ ਕਿ ਇੱਕ ਰਾਜਾ ਸੀ ਤੇ ਉਸ ਰਾਜੇ ਨੇ ਇੱਕ ਕਿਲਾ ਬਣਾਇਆ ਤੇ ਉਸ ਕਿਲੇ ਦੇ 84 ਬੂਹੇ ਰੱਖੇ ਤੇ ਉਹ ਸਤਪ੍ਰਤਗੀ ਰਾਜੇ ਨੇ, ਉਹਦਾ ਨਾਮ ਸੀ ਧਰਮ ਧੁਜਾ, ਕਹਿੰਦੇ ਨੇ ਧਰਮੀ ਰਾਜਾ ਸੀ, ਧਰਮ ਧੁਜਾ ਉਹਦਾ ਨਾਮ ਸੀ। ਤੇ ਉਸ ਨੇ ਕੀ ਕੀਤਾ, ਉਹਦੇ ਸਾਰੇ ਦਰਵਾਜ਼ੇ ਬਾਕੀ ਦੇ ਬੰਦ ਕਰ ਦਿੱਤੇ ਤੇ ਇੱਕ ਦਰਵਾਜ਼ਾ ਖੁੱਲ੍ਹਾ ਰੱਖ ਲਿਆ। ਜਿਹੜਾ ਅਪਰਾਧੀ ਉਹਦੇ ਕਾਨੂੰਨ ਦੇ ਦਾਇਰੇ ਵਿੱਚ ਫਸ ਜਾਂਦਾ ਹੈ, ਉਹਦੀਆਂ ਅੱਖਾਂ ਬੰਨ ਦਿੰਦਾ ਹੈ, ਉਹਦੀਆਂ ਅੱਖਾਂ ਬੰਨ ਕੇ ਤੇ ਉਹਦੇ ਤੇ ਪੈਰਾ ਲਾਉਂਦਾ, ਉਹਨੂੰ ਕਹਿੰਦਾ ਕਿਲੇ ਦੇ ਵਿੱਚ ਬਾੜ ਦਿੰਦਾ, ਕਹਿੰਦਾ ਬਈ ਇੱਕ ਬੂਹਾ ਖੁੱਲ੍ਹਾ, ਜਿੱਦਣ ਤੈਨੂੰ ਲੱਭ ਗਿਆ ਬਾਹਰ ਨਿਕਲ ਜੀ, ਨਹੀਂ ਵਿੱਚ ਠੁਕਰਾਂ ਖਾ, ਇਹ ਸਜ਼ਾ ਤੈਨੂੰ। ਤੇ ਉਹਦੇ ਵਿੱਚ ਬੜੇ ਲੋਕਾਂ ਨੇ ਰਾਜੇ ਦੀ ਦਿੱਤੀ ਹੋਈ ਸਜ਼ਾ ਕਹਿੰਦੇ ਨੇ ਭੋਗੀ। ਤੇ ਇੱਕ ਦਿਨ ਕਿਤੇ ਕੋਈ ਅਜਿਹਾ ਬੰਦਾ ਵੀ ਪਾਪ ਕਰ ਬੈਠਾ ਜਿਹਦੀ ਸਰੀਰਕ ਕਿਰਿਆ ਹੀ ਇਸ ਕਿਸਮ ਦੀ ਸੀ, ਉਹਨੂੰ ਤਾਂ ਕਰਨਾ ਹੀ ਨਹੀਂ ਸੀ ਚਾਹੀਦਾ, ਉਹਦੇ ਤਾਂ ਪੱਟੀ ਬੰਨਣ ਦੀ ਵੀ ਲੋੜ ਨਹੀਂ, ਪਹਿਲੀ ਅੰਨਾ ਸੀ ਉਦੋਂ, ਅੰਨੇ ਬੰਦੇ ਕਿਹੜਾ ਪਾਪ ਨਹੀਂ ਕਰ ਲੈਂਦੇ, ਅੰਨਾ ਸੀ। ਇੱਕ ਹੱਥ ਵੱਢਿਆ ਹੋਇਆ, ਇੱਕ ਹੱਥ ਦੇ ਨਾਲ ਹੀ ਪਤਾ ਨਹੀਂ ਕੀ ਚੰਦ ਜਾੜ ਦਿੱਤਾ ਉਸਨੇ। ਰਾਜਾ ਕਹਿੰਦਾ ਚੱਲ ਤੂੰ ਵੀ ਉੱਥੇ, ਕਹਿੰਦਾ ਜੀ ਮੇਰੇ ਬਾਈ ਤਾਂ ਬਹੁਤ ਔਖਾ, ਇੱਕ ਤਾਂ ਅੱਖਾਂ ਨਹੀਂ ਆ ਮੇਰੇ ਕੋਲ, ਇੱਕ ਹੱਥ ਨਹੀਂ ਆ ਮੇਰੇ ਕੋਲ, ਤੁਸੀਂ ਮੈਨੂੰ ਵੀ ਇਹ ਸਜ਼ਾ? ਕਹਿੰਦੇ ਹਾਂ, ਸਜ਼ਾ ਤਾਂ ਤੈਨੂੰ ਵੀ ਮਿਲੇਗੀ ਪਰ ਇੱਕ ਦਰਵਾਜ਼ਾ ਖੁੱਲ੍ਹਾ ਵੀ ਤਾਂ ਹੈਗਾ, ਹਿੰਮਤ ਕਰ ਲਈ ਨਿਕਲਣ ਦੀ। ਵੜ ਗਏ ਜਿੱਥੇ ਹੋਰ ਕਰਲਾਉਂਦੇ ਸੀ, ਉਹ ਵੀ ਜਾ ਵੜਿਆ ਕਰਨ ਵਾਲਿਆਂ ਚ। ਉਹਨੇ ਇੱਕ ਦਿਨ ਪੁਕਾਰਾਂ ਕੀਤੀਆਂ, ਕਹਿੰਦਾ ਓਏ ਭਾਈ ਮੇਰੀ ਕੋਈ ਸਹਾਇਤਾ ਕਰਨ ਵਾਲਾ, ਕੋਈ ਰਾਜੇ ਦਾ ਨੌਕਰ ਚਾਕਰ, ਕੋਈ ਸਰਕਾਰ ਦਾ, ਕੋਈ ਮੇਰੇ ਤੇ ਤਰਸ ਕਰਨ ਵਾਲਾ, ਬਾਕੀ ਦਿਆਂ ਦੀ ਤਾਂ ਗੱਲ ਹੋ ਰਿਹਾ, ਮੈਂ ਤਾਂ ਅੱਖਾਂ ਤੋਂ ਅੰਨਾ, ਮੇਰੇ ਤੇ ਤਰਸ ਕਰੋ, ਮੈਂ ਬਾਹਰ ਜਾਣਾ ਚਾਹੁੰਦਾ। ਇੱਕ ਦਇਆਵਾਨ ਆ ਗਿਆ ਕੋਲ, ਕਹਿੰਦਾ ਗੱਲ ਸੁਣ ਲੈ, ਮੈਂ ਤੇਰੀ ਬਾਂਹ ਫੜ ਕੇ ਨਹੀਂ ਬਾਹਰ ਕੱਢ ਸਕਦਾ, ਨਹੀਂ ਤੇਰੇ ਥਾਂ ਤੇ ਰਾਜਾ ਮੈਨੂੰ ਕੈਦ ਕਰ ਦੂ, ਜੁਗਤੀ ਦੱਸ ਸਕਦਾ ਤੈਨੂੰ। ਕਹਿੰਦਾ ਦੱਸੋ। ਕਹਿੰਦਾ ਇੱਕ ਹਫ਼ਤਾ ਹੈਗਾ ਤੇਰੇ ਕੋਲ? ਕਹਿੰਦਾ ਹੈਗਾ। ਉਹ ਕਹਿੰਦਾ ਇਹ ਤਾਂ ਮੂਰਖ ਨੇ ਜਿਹੜੇ ਬਾਕੀ ਦੇ ਬੜੇ ਪਏ ਨੇ, ਇਹਨਾਂ ਨੂੰ ਦਰਵਾਜ਼ਾ ਤਾਂ ਨਹੀਂ ਲੱਭਦਾ, ਇਹਨਾਂ ਕੋਲ ਜੁਗਤੀ ਨਹੀਂ ਹੈ। ਮੈਂ ਤੈਨੂੰ ਦੱਸਦਾ ਵੀ ਕੰਧ ਦੇ ਨਾਲ ਹੱਥ ਘਸਰਾ ਘਸਰਾ ਕੇ ਤੁਰ, ਦਰਵਾਜ਼ੇ ਬੰਦ ਆਈ ਜਾਣਗੇ, ਐਂ ਟੋਹੀ ਜਲ ਹੱਥ ਨਾ ਚੱਕੀ ਉੱਥੋਂ। ਕਹਿੰਦਾ ਖੁੱਲ੍ਹਾ ਦਰਵਾਜ਼ਾ ਤਾਂ ਇੱਕ ਚੱਕਰੇ ਕੱਟ ਹੋਣਾ। ਕਹਿੰਦਾ ਚੱਕਰ ਕੱਟ ਕੇ ਖੁੱਲ੍ਹਾ ਦਰਵਾਜ਼ਾ ਤੈਨੂੰ ਮਿਲ ਜਾਣਾ, ਬਾਹਰ ਨਿਕਲ ਜੀ। ਕਹਿੰਦਾ ਵੀ ਧੰਨਵਾਦ, ਧੰਨਵਾਦ, ਐਡੀ ਵਧੀਆ ਜੁਗਤੀ ਦੱਸੀ, ਐਂ ਠੀਕ ਹੈ। ਕਹਿੰਦੇ ਜੀ ਉਸ ਅੰਨੇ ਨੇ ਉਹ ਜੱਸੀ ਦੋਤੀ ਐ ਹੱਥ ਲਾਉਂਦਾ ਚਲਿਆ ਗਿਆ, ਚਲਿਆ ਗਿਆ। ਜਦੋਂ ਆ ਗਿਆ ਨਾ ਖੁੱਲ੍ਹਾ ਦਰਵਾਜ਼ਾ, ਉਹ ਕਿਤੇ ਐਸਾ ਭਾਣਾ ਵਰਤਿਆ ਕਿ ਉੱਥੇ ਲੱਗਿਆ ਸੀ ਮਖਿਆਲ, ਸ਼ੈਤ ਵੀ ਕਹਿੰਦੇ ਆ ਇਲਾਕਿਆਂ ਇਲਾਕਿਆਂ ਦੀ ਬੋਲੀ ਹੈ, ਮੈਂ ਤਾਂ ਸਾਰੀਆਂ ਬੋਲੀਆਂ ਕਹਿ ਦਿੰਦਾ ਉਹਨਾਂ ਵੀ ਭਾਈ, ਸ਼ੈਤ ਦਾ ਸਿੱਥਾ ਵੀ ਕਹਿੰਦੇ ਨੂੰ ਮਖਿਆਲ ਵੀ ਕਹਿੰਦੇ ਨੇ, ਤੇ ਉਹਦੀ ਪੋਲੀ ਵੀ ਕਹਿੰਦੇ, ਕਈ ਉਹ ਲੱਗਿਆ ਹੋਇਆ ਸੀ, ਮਧੂ ਵੀ ਕਹਿ ਦਿੰਦੇ ਨੇ ਉਸ ਨੂੰ। ਤੇ ਜਿਹੜੀ ਮੱਖੀਆਂ ਹੁੰਦੀਆਂ ਸੀ ਨਾ, ਛੋਟੀ ਕਟੂਆ ਮੱਖੀ ਕਹਿੰਦੇ ਸੀ, ਬਰੀਕ ਜੀ ਹੁੰਦੀ ਸੀ ਉਹ, ਜੰਗਲਾਂ ਦੇ ਵਿੱਚ ਜਿਹੜਾ ਸ਼ਹਿਦ ਤਿਆਰ ਕਰਦੀ ਸੀ ਉਹ ਮੱਖੀ ਦੇ ਡੰਗ ਬੜਾ ਤੇਜ਼ ਹੁੰਦਾ, ਉਹਦਾ ਸ਼ਹਿਦ ਸਾਰਿਆਂ ਤੋਂ ਵਧੀਆ ਹੁੰਦਾ। ਆਹ ਦੂਜੀਆਂ ਜਿਹੜੀਆਂ ਨੇ ਵਿਚਾਲਣਾ ਮੇਲਾ ਹੈ, ਡੂਮਣਾ ਜਮਾ ਹੀ ਰੱਦੀ ਇਹਦਾ ਮਖਿਆਲ ਹੈ, ਇਹਦਾ ਇਹਦਾ ਕਿਸੇ ਦਵਾਈ 'ਚ ਕੰਮ ਨਹੀਂ ਆਉਂਦਾ ਡੂਮਣੇ ਦਾ। ਜਿਹੜੀ ਕਟੂਆ ਮੱਖੀ ਤੇ ਡੂਮਣੇ ਮੱਖੀ ਦੇ ਵਿਚਾਲੇ ਮੱਖੀ ਹੈ, ਪਾਲਤੂ ਮੱਖੀਆਂ ਜਿਹਨੂੰ ਕਹਿੰਦੇ ਆ, ਜਿਹੜਾ ਡੱਬਿਆਂ ਦੇ ਵਿੱਚ ਬੰਦ ਕਰੀਆਂ ਪਿਆ ਨਾ, ਇਹ ਦੂਜੇ ਦਰਜੇ ਦਾ ਸ਼ਹਿਦ ਹੈ। ਅੱਬਲ ਦਰਜੇ ਦਾ ਤਾਂ ਉਹੀ ਹੈ ਜਿਹੜਾ ਪੋੜੀ ਦੇ ਨਾਲ ਲੱਗਿਆ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਮਹਾਂਪੁਰਖਾਂ ਦਾ, ਰਾਮਪੁਰ ਖੇੜੇ ਵਾਲਿਆਂ ਦਾ, ਸੰਤ ਬਾਬਾ ਹਰਨਾਮ ਸਿੰਘ ਜੀ ਮਹਾਨ ਤਪਸਵੀ ਮਹਾਂਪੁਰਸ਼ਾਂ ਦਾ ਸਥਾਨ ਹੈ। ਬਰਸੀ ਤੇ ਮੈਂ ਵੀ ਜਾਂਦਾ ਹੁੰਦਾ, ਸੰਤ ਬਾਬਾ ਸੇਵਾ ਸਿੰਘ ਜੀ ਬਹੁਤ ਹਿੱਤ ਕਰਦੇ ਹੈ ਤੇ ਬਹੁਤ ਪਿਆਰ ਵਾਲੇ। ਮੈਂ ਕਹਿੰਦਾ ਵੀ ਦਰਵੇਸ਼ ਸਾਧੂ ਸੰਤ ਬਾਬਾ ਲਖਵੀਰ ਸਿੰਘ ਤੇ ਸੰਤ ਰਾਮਪੁਰ ਖੇੜੇ ਵਾਲੇ ਮਹਾਂਪੁਰਸ਼ ਬਹੁਤ ਸਤਿਕਾਰਯੋਗ ਬਾਬਾ ਸੇਵਾ ਸਿੰਘ। ਉਹ ਮੈਨੂੰ ਉੱਥੇ ਪਤਾ ਲੱਗਿਆ ਵੀ ਇਹਨਾਂ ਕੋਲ ਇੱਕ ਬੰਦਾ ਜਿਹੜਾ ਸ਼ਹਿਦ ਚੋ ਕੇ ਲਿਆਉਂਦਾ, ਜਿਹੜਾ ਉਹ ਕਟੂਆ ਮੱਖੀ ਦਾ ਮੈਨੂੰ ਦਵਾਈਆਂ 'ਚ ਚਾਹੀਦਾ ਹੁੰਦਾ, ਆਪਣੇ ਲਈ ਵੀ ਚਾਹੀਦਾ। ਮੈਂ ਕਿਹਾ ਜੀ ਬੰਦਾ ਬੁਲਾਓ। ਕਹਿੰਦੇ ਕੀ ਗੱਲ ਹੈ? ਮੈਂ ਕਿਹਾ ਵੀ ਉਹਨੂੰ ਬੇਨਤੀ ਕਰਾਂ। ਸੰਤ ਕਹਿੰਦੇ ਕੋਈ ਨਹੀਂ, ਮੈਂ ਵੀ ਕਹਿ ਦਿੰਦਾ, ਤੁਸੀਂ ਕਹਿ ਲਓ ਮੈਂ ਲਾ ਦਾ। ਮੈਂ ਜਤਿੰਦਰ ਸਿੰਘ, ਉਹਦਾ ਨਾਂ ਜਤਿੰਦਰ ਸਿੰਘ। ਮੈਂ ਕਿਹਾ ਵੀ ਐਂ ਦੱਸ, ਤੇਰੀ ਮੱਖੀਆਂ ਨਹੀਂ ਲੜਦੀਆਂ? ਮੈਂ ਤਾਂ ਆਹ ਪੁੱਛਣੀ ਸੀ ਉਹਦੇ ਕੋਲ ਗੱਲ, ਤੂੰ ਕਿਵੇਂ ਚਾਹੁੰਦਾ, ਧੂੰਆਂ ਕਰਦਾ ਹੁੰਦਾ? ਕਹਿੰਦਾ ਨਾ ਜੀ, ਮੈਂ ਤਾਂ ਕਦੇ ਨਹੀਂ ਧੂੰਆਂ ਕਰਿਆ। ਮੈਂ ਕਿਹਾ ਫਿਰ? ਕਹਿੰਦਾ ਦੋਨਾਂ ਹੱਥਾਂ ਨਾਲ ਮੱਖੀਆਂ ਪਰੇ ਹਟਾਉਣਾ, ਚੋ ਲੈਣਾ ਜਿਵੇਂ ਮੱਝ ਚੋਈ ਦੀ ਹੈ। ਮੈਂ ਕਿਹਾ ਇਹ ਤਾਂ ਨਹੀਂ ਹੋ ਸਕਦੀ ਗੱਲ। ਮੈਂ ਕਈ ਵਾਰੀ ਚੋ ਕੇ ਦੇਖਿਆ, ਮੇਰੇ ਤੋਂ ਮੱਖੀਆਂ ਲੜ ਗਈਆਂ ਸੀ। ਕਹਿੰਦਾ ਤੁਹਾਡਾ ਤਰੀਕਾ ਗਲਤ ਹੋਊਗਾ। ਮੈਂ ਕਿਹਾ ਤੂੰ ਸਿੱਧੀ ਗੱਲ ਕਰ। ਕਹਿੰਦਾ ਜੀ ਮੈਂ ਮੂਲ ਮੰਤਰ ਦਾ ਉਹਦੇ ਦੱਸਣ ਦੇ ਅਨੁਸਾਰ ਹੈ। ਇਹ ਕਿੰਨੀ ਠੀਕ ਹੈ? ਮੈਨੂੰ ਤਾਂ ਯਕੀਨ ਹੈ ਵੀ ਪੂਰੀ ਠੀਕ ਹੈ, ਪਰ ਕਈਆਂ ਦੇ ਹੋ ਸਕਦਾ ਠੀਕ ਨਾ ਵੀ ਲੱਗੇ। ਇਹ ਗੱਲ ਕੋਈ ਜ਼ਰੂਰੀ ਤਾਂ ਨਹੀਂ, ਪੈਰ ਦੇ ਵਿੱਚ ਜੁੱਤੀ ਮੇਚ ਆਈ ਤਾਂ ਪਾ ਲਓ, ਨਹੀਂ ਫਿਰ ਸਿਰ 'ਤੇ ਤਾਂ ਚੱਕਣ 'ਤੇ ਰਹੇ ਰਹਿਣ ਦਿਓ। ਜਿਹਦੇ ਜੋ ਗੱਲ ਫਿੱਟ ਆਉਂਦੀ ਹੈ ਉਹ ਹੰਢਾ ਲਓ, ਨਹੀਂ ਰਹਿਣ ਦਿਓ, ਛੱਡ ਦਿਓ ਕਿਸੇ ਹੋਰ ਬਸ। ਉਹ ਕਹਿੰਦਾ ਜੀ ਮੈਂ ਮੂਲ ਮੰਤਰ ਦਾ ਇੰਨਾ ਜਾਪ ਕੀਤਾ। ਕਹਿੰਦਾ ਜਦ ਮੈਂ ਮਖਿਆਲ 'ਤੇ ਇੱਕ ਵਾਰੀ ਮੂਲ ਮੰਤਰ ਪੜ੍ਹਦਾ, ਮੱਖੀਆਂ ਡੰਗ ਤਿਆਗ ਦਿੰਦੀਆਂ, ਕਹਿੰਦਾ ਮੇਰੇ ਨਹੀਂ ਲੜਦੀਆਂ, ਤੁਹਾਡੇ ਸਾਹਮਣੇ ਚੁੱਕ ਦਿਖਾ ਦਿੰਦੀਆਂ। ਮੈਂ ਕਿਹਾ ਵੀ ਬੁਲਿਹਾਰ ਜਾਈਏ, ਲੋਕ ਕਹਿੰਦੇ ਨੇ ਮੰਤਰ ਸਿੱਧ ਕਰਦੇ, ਤੂੰ ਤਾਂ ਸਾਰਿਆਂ ਮੰਤਰਾਂ ਦਾ ਮੂਲ ਮੁੱਢੇ ਹੀ ਸੀ, ਇਹਦੇ ਕਿਰਪਾ ਹੋ ਗਈ। ਇਸ ਤਰ੍ਹਾਂ ਉਹ ਸ਼ਹਿਦ ਸਾਰਿਆਂ ਤੋਂ ਵਧੀਆ ਹੁੰਦਾ। ਮੈਂ ਦੇਖਦਾ ਉਹ ਸ਼ਹਿਦ ਦੇ ਚਮਤਕਾਰ। ਅਰੇ ਜ਼ਿੰਦਗੀ 'ਚ ਦੇਖਦੇ, ਇੱਥੇ ਤਾਂ ਤੁਹਾਨੂੰ ਇਹਨਾਂ ਗੱਲਾਂ ਦੀ ਬਾਹਲੀ ਲੋੜ ਬਣੀ ਹੈ। ਜੇ ਕਿਤੇ ਸ਼ਹਿਦ ਤੁਹਾਨੂੰ ਪਰਖਣਾ ਪੈ ਜਾਵੇ ਵੀ ਚੰਗਾ ਹੈ ਜਾਂ ਮਾੜਾ ਹੈ, ਕਿਉਂਕਿ ਉੱਥੇ ਇੱਕ ਸਾਡੇ ਗੁਮਾਨ 'ਚ ਨਾ ਸੈਂਸਰ ਨੇ, ਬੀਬੀ ਨੇ ਕੁਆਂਟਲਾਂ ਦੇ ਹਿਸਾਬ ਸਿਰ ਨਕਲੀ ਸ਼ਹਿਦ ਡਾਬਰ ਵਾਲਿਆਂ ਨੂੰ ਵੇਚਿਆ ਬਣਾ ਬਣਾ ਕੇ, ਵੱਡੀ ਕੰਪਨੀ ਨੂੰ, ਸੁੱਧ ਜੀ 100% ਤਕਬਰੀ ਸੀ ਉਹਦੇ ਵਿੱਚ। ਬਾਅਦ 'ਚ ਫੜ ਹੋ ਗਈ ਵੀ ਰਤਕੜੀ ਲੱਗ ਗਈ ਉਹਦੇ। ਉੱਥੇ ਤਾਂ ਹੁਣ ਹਿੰਦੁਸਤਾਨ 'ਚ ਨਾ ਰੱਬੀ ਰੱਖਿਆ, ਉੱਥੇ ਦਾ ਦੁੱਧ ਹੈ ਜਿਹੜਾ ਉਹਦੇ 'ਚ ਇੰਨੀ ਜ਼ਹਿਰ ਮਿਲਾਈ ਜਾਂਦੀ ਹੈ। ਮੈਂ ਗਿਆਨੀ ਜੀ ਨੂੰ ਵੀ ਬੇਨਤੀ ਕਰੂੰ ਵੀ ਗਿਆਨੀ ਜੀ ਬਚ ਕੇ ਦੁੱਧ ਨਾ ਪੀਓ, ਇਹਦੇ ਨਾਲ ਪਾਣੀ ਪੀ ਲਓ ਚੰਗਾ ਉੱਥੇ। ਨਹੀਂ, ਖਸਖਸ ਦਾ ਦੁੱਧ ਕੱਢ ਲਓ, ਬਦਾਮਾਂ ਦਾ ਕੱਢ ਲਓ, ਚੰਗੀ ਗੱਲ ਹੈ। ਨਹੀਂ ਤਾਂ ਫਿਰ ਆਪਣੀ ਕੋਈ ਗਾਂ ਮੱਝ ਜਿਹਦੀ ਰੱਖੀ ਹੋਵੇ ਉਹ ਤੋਂ ਲੈ ਲਓ ਸਿੱਧਾ ਦੁੱਧ। ਮੈਂ ਤਾਂ ਇਸੇ ਕਰਕੇ ਝੰਜੇ 'ਚ ਚੱਕਦਾ ਭਾਈ, ਆਪਣੀਆਂ ਗਾਵਾਂ ਰੱਖਣੀਆਂ ਪਈਆਂ, ਅਖੀਰ ਨੂੰ ਕੀ ਕਰੀਏ, ਹੈ ਤਾਂ ਬਹੁਤ ਔਖਾ। ਇੱਥੋਂ ਵੀ ਫੋਨ ਕਰਦਾ ਨੌਕਰ ਨੂੰ ਵੀ, ਦੇਖੀ ਭਾਈ ਮੇਰੀ ਗਾਂ ਨੂੰ ਕੁਝ ਨਾ ਹੋ ਜਾਵੇ, ਧਿਆਨ ਰੱਖ, ਕਿਉਂਕਿ ਇਹ ਨਸਲ ਪੰਜਾਬ 'ਚ ਖਤਮ ਹੋ ਗਈ ਸੀ ਜਿਹੜੀ ਪਾਲੀ ਹੈ। ਸਰਕਾਰ ਦਾ ਜ਼ੋਰ ਲੱਗਿਆ ਪਿਆ ਵੀ ਇਹ ਨਸਲ ਜਿਉਂਦੀ ਰੱਖਣੀ ਹੈ, ਔਰ ਸਰਕਾਰ ਨੇ ਬਹੁਤ ਬੈਨੀਫਿਟ ਦਿੱਤੇ ਨੇ ਜਿਹੜਾ ਸ਼ਾਹੀਵਾਲ ਗਾਵਾਂ ਰੱਖੇ। ਸ਼ਾਹੀਵਾਲ ਗਾਂ ਦੇ ਦੁੱਧ ਦੇ ਵਿੱਚ ਐਂਟੀ ਕੈਂਸਰ ਤੱਤ ਪਾਏ ਗਏ, ਔਰ ਇਹਦੇ ਵਿੱਚ ਬਲੌਕ 'ਚ ਖੋਲਣ ਦੀ ਸਮਰੱਥਾ ਪਾਈ ਗਈ, ਕੇਵਲ ਇੱਕੋ ਹੀ ਦੁੱਧ। ਖੈਰ, ਉਹ ਮੱਖੀਆਂ ਸੀ ਲੱਗੀਆਂ ਹੋਈਆਂ ਤੇ ਕਟੂਆ ਮੱਖੀ ਸੀ, ਉਹ ਅੰਨਾ ਸੀ ਜਿਹੜਾ, ਅੱਖਾਂ ਤਾਂ ਪਹਿਲੇ ਨਹੀਂ ਸੀ, ਉਹ ਕੁਦਰਤੀ ਸਿਰ ਦੇ ਉੱਤੇ ਗੰਜ ਵੀ ਪਿਆ ਹੋਇਆ ਸੀ ਉਹਦੇ। ਹੁਣ ਜਿਹਦੇ ਗੰਜ ਪੈ ਜਾਏ, ਬਾਹਲੀ ਪਤਲੀ ਜੀ ਚਮੜੀ ਹੁੰਦੀ ਹੈ, ਖਰੋਟ ਵਰਗਾ ਹੁੰਦਾ, ਪ੍ਰੈਨ ਮਲੈਮ ਜਿਹਾ ਹੁੰਦਾ, ਤੇ ਉਹਦੇ ਤਾਂ ਮਾੜੀ ਜਿਹੀ ਚੋਟ ਲੱਗਦਾ, ਬਹੁਤ ਵੱਡਾ ਨੁਕਸਾਨ ਹੋ ਜਾਂਦਾ, ਬਾਲ ਬੜੀ ਰੱਖਿਆ ਕਰਦੇ ਨੇ। ਉਹ ਜਾਂਦੇ ਜਾਂਦੇ ਦਾ ਹੱਥ ਇੱਕ ਤਾਂ ਵੱਡਿਆ ਵੀ ਸੀ, ਉਹ ਹੱਥ ਵੱਜਿਆ ਮਖਿਆਲ ਦੇ ਵਿੱਚ। ਮਖਿਆਲ ਉੱਠ ਖੜਿਆ ਤੇ ਦਰਵਾਜ਼ੇ ਦਾ ਤਾਂ ਚੇਤਾ ਹੀ ਨਹੀਂ ਰਿਹਾ। ਉਹ ਮੱਖੀ ਨੇ ਜਦੋਂ ਮਾਰਿਆ ਡੰਗ, ਉਹੀ ਹੱਥ ਛੱਡ ਕੇ ਨਾਲੇ ਖੁਰਕ ਕਰੀ ਗਿਆ, ਨਾਲੇ ਦਰਵਾਜ਼ਾ ਲੰਘ ਗਿਆ, ਮੁੜ ਕੇ ਫੇਰ ਚਰਾਸੀ ਦੇ ਗੇੜ 'ਚ ਪੈ ਗਿਆ। ਦਰਵਾਜ਼ਾ ਇੱਕੋ ਵਾਰੀ ਆਉਣੀ ਸੀ, ਲੰਘ ਗਿਆ ਫਿਰ ਨਹੀਂ। ਮੇਰੀ ਇਹ ਕਹਾਣੀ ਇੱਥੇ ਸਮਾਪਤ ਹੋ ਗਈ, ਇਹਦੇ ਨਾਲੇ ਦੂਜੀ ਸ਼ੁਰੂ ਹੁੰਦੀ ਹੈ, 2 ਮਿੰਟਾਂ 'ਚ ਸੁਣਾਉਣ ਲੱਗਾ। ਉਹ ਰਾਜਾ ਸੀ ਤਾਂ ਹੀ ਕਹਾਣੀ ਬਣੀ, ਪਰ ਜੇ ਨਾ ਵੀ ਹੋਵੇ ਮੇਰਾ ਕੋਈ ਲੈਣ ਦੇਣ ਨਹੀਂ ਦੇਣਾ। ਅਸਲ ਦੇ ਵਿੱਚ ਰਾਜਾ ਕੌਣ ਹੈ? ਰਾਜਾਨ ਰਾਜਪਾਨ ਹਨ, ਪਾਨ ਦੇਵਾਨ ਦੇ ਉਪਮ ਮਹੰਤ ਅਕਾਲ ਪੁਰਖ। ਉਹਨੇ 84 ਲੱਖ ਜੋਨ ਦਾ ਇਹ ਕਿਲਾ ਬਣਾਤਾ ਸੰਸਾਰ, 84 ਲੱਖ ਜੋਨ, 84 ਦਰਵਾਜ਼ੇ, ਤੇ ਇਹਦੇ ਚ ਖੁੱਲਾ ਦਰਵਾਜ਼ਾ ਕੇਵਲ ਮਨੁੱਖ ਸਰੀਰ ਦਾ ਰੱਖਿਆ ਤੇ ਬਾਕੀ ਸਾਰੀ ਬੰਦ ਕਰ ਦਿੱਤੇ। ਇਹਦੇ ਚ ਬਾਰਤਾ ਸਾਨੂੰ, ਇਹਦੇ ਚ ਸਜ਼ਾ ਦੇ ਤੀ ਵੀ ਤੁਹਾਡੇ ਕਰਮਾਂ ਦੀ ਸਜ਼ਾ, ਤੇ ਬੈਰਾਗ ਤੇ ਵਿਵੇਕ ਦੀਆਂ ਅੱਖਾਂ ਬੰਨ ਦਿੱਤੀਆਂ ਸਾਡੀਆਂ, ਤੇ ਅੱਖਾਂ ਹੈ ਨੀ, ਅੰਨੇ ਹੈ, ਬੈਰਾਗ ਤੇ ਵਿਵੇਕ ਹੈ ਨੀ, ਤੇ ਸਿਰ ਦੇ ਵਿੱਚ ਗੰਜ ਕਿਹੜਾ? ਸਤ ਸੰਤੋਖ ਦਇਆ ਧਰਮ, ਇਹਦਾ ਬਾਲ ਕੋਈ ਨੀ, ਗੰਜ ਪੈ ਗਿਆ, ਤੇ ਸਾਧਨਾ ਦਾ ਹੱਥ ਸਾਡਾ ਪ੍ਰੇਮ ਦਾ ਹੱਥ ਵੱਢਿਆ ਗਿਆ, ਰੱਬ ਨਾਲ ਪ੍ਰੇਮ ਨਹੀਂ ਹੈ। ਤੇ ਫਿਰ ਜਦੋਂ ਜੀਵ ਨੇ ਬਹੁਤ ਪੁਕਾਰਾਂ ਕੀਤੀਆਂ, ਸਤਸੰਗੀ ਕਿਸੇ ਨੇ ਸੁਣਿਆ ਤੇ ਕਿਸੇ ਸਤਪੁਰਸ਼ ਨੇ ਕਿਹਾ ਆਵੇ ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਸੁਣਾਵਾਂ, ਆ ਮੈਂ ਤੈਨੂੰ ਸੰਗਤ ਚ ਲੈ ਕੇ ਜਾਵਾਂ, ਤੈਨੂੰ ਦਰਵਾਜ਼ਾ ਖੁੱਲਾ ਮਿਲਿਆ, ਇਹਦੇ ਵਿੱਚ ਤੂੰ ਇਸ ਤਰ੍ਹਾਂ ਕਰ, ਭਗਤੀ ਦੇ ਆਪਣੇ ਹੱਥ ਦੇ ਨਾਲ ਢੋਂਦਾ ਚੱਲਿਆ ਜਾ, ਢੋਂਦਾ ਚੱਲਿਆ ਚੱਲ। ਪਰ ਜਦੋਂ ਸਾਧ ਸਿੰਘ ਜੀ ਉੱਥੇ ਜਾਂਦਾ, ਮਾਖੀ ਰਾਮ ਕੀ ਤੂੰ ਮਾਖੀ, ਇਹ ਮਾਇਆ ਰੂਪੀ ਮੱਖੀ, ਵਿਸ਼ੇ ਦੀ ਬਾਸ਼ਨਾ ਰੂਪ ਖੁਰਕ, ਇਹਨੇ ਡੰਗ ਮਾਰਿਆ ਤੇ ਖੁਰਕ ਕਰਦਾ, ਜਾਣੀ ਵਿਸ਼ਿਆਂ ਨੂੰ ਭੋਗਦਾ ਭੋਗਦਾ ਹੀ ਨਾ ਆਪਣਾ ਦਰਵਾਜ਼ਾ ਲੰਘਿਆ ਤੇ ਮੁੜ ਕੇ ਫਿਰ 84 ਜੀ ਵੀ ਪੈ ਜਾਂਦਾ ਹੈ। ਇਸ ਕਰਕੇ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਿਹੜੇ ਸਤਸੰਗ ਦੇ ਵਿੱਚ ਆ ਜਾਣ, ਸ਼ੁਭ ਗੁਣਾਂ ਦੇ ਕੇਸ ਪੈਦਾ ਹੋ ਜਾਂਦੇ ਨੇ, ਪ੍ਰੇਮ ਦਾ ਹੱਥ ਦੁਬਾਰੇ ਪੈਦਾ ਹੋ ਜਾਂਦਾ, ਬੈਰਾਗ ਵਿਵੇਕ ਦੇ ਨੇਤਰ ਵੀ ਗੁਰੂ ਦੇ ਕੋਲੋਂ ਗਿਆਨ ਅੰਜਨ ਗੁਰ ਦੀਆਂ ਮਿਲ ਜਾਂਦੇ। ਇਹ ਪ੍ਰਕਰਨ ਹੁਣ ਅੱਜ ਆਪਾਂ ਸਮਾਪਤ ਕਰਦੇ ਹਾਂ, ਕਿਉਂਕਿ ਸ਼ਹੀਦਾਂ ਦੇ ਦਿਨ ਨਾ ਚੱਲਦੇ ਹੁੰਦੇ ਤਾਂ ਬਾਕੀ ਪ੍ਰਕਰਨ ਮੈਂ ਬਦਲਣਾ ਨਹੀਂ ਸਵੇਰੇ, ਬਾਕੀ ਦੇ ਦਿਨਾਂ 'ਚ ਵੀ ਆਉਂਦਾ, ਪਰ ਹੁਣ 2 ਦਿਨ ਜਿਹੜੇ ਬਾਕੀ ਨੂੰ ਉਹਦੇ ਵਿੱਚ ਗੁਰੂ ਕਿਰਪਾ ਕਰੇ 5 ਔਰ 6 ਜੂਨ ਜਿਹੜੀ ਹੈ ਇਹ ਆਪਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਾਂਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਬੀਬੀਆਂ ਦਾ ਤਾਂ ਵਿਸ਼ੇਸ਼ ਕਰਕੇ ਧੰਨਵਾਦ ਹੈ ਭਾਈ, ਜਿਹੜਾ ਕੱਲ ਤੁਸਾਂ ਸੰਗਤ ਨੇ ਆਪਣਾ ਬਣਦਾ ਰੋਲ ਅਦਾ ਕੀਤਾ ਨਾ, ਇਹ ਪ੍ਰਬੰਧਕਾਂ ਦੇ ਬਸ ਦੀ ਗੱਲ ਨਹੀਂ ਸੀ, ਨਾ ਇਹ ਤੁਹਾਡੇ ਬਸ ਦੀ ਉਹ ਗੱਲ ਸੀ ਜਿਹੜੀ ਤੁਸੀਂ ਸਮਝੀ ਹੈ, ਮਹਾਰਾਜ ਤੁਹਾਡੇ ਤੇ ਤੁਹਾਨੂੰ, ਤੁਸੀਂ ਇਹ ਕਰਕੇ ਗੁਰੂ ਨਾਨਕ ਦੀਆਂ ਖੁਸ਼ੀਆਂ ਲੈ ਲਈਆਂ। ਗੁਰੂ ਕਿਰਪਾ ਕਰੇ ਆਪ ਤੁਹਾਡਾ ਵੀ, ਸੱਚ ਦਾ ਸਾਥ ਦੇਣ ਵਾਲਿਆਂ ਦਾ, ਪ੍ਰਬੰਧਕਾਂ ਦਾ ਸਾਥ ਦਿੱਤਾ ਹੈ ਜਿਹਨਾਂ ਜਿਹਨਾਂ ਗੁਰਮੁਖਾਂ ਨੇ, ਧੰਨਵਾਦ ਜੀ। ਸ਼ਾਮ ਦੇ ਟਾਈਮ 7 ਤੋਂ 8 ਫਿਰ ਆਪਾਂ ਇਕੱਠੇ ਹੋਵਾਂਗੇ। ਗਿਆਨੀ ਸਿੰਘ ਸਾਹਿਬਾਨ ਜੀ ਦਾ, ਢਾਡੀ ਸਿੰਘ ਸਾਹਿਬਾਨ ਦਾ ਤੇ ਆਪ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਦਾਸ ਕਿਵੇਂ ਬਣਾਉਂਦਾ, ਕਿਵੇਂ ਦਾ ਜਾਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।